ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ। ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਬਹੁਤਾ ਬੋਲਣ ਝੱਖਣ ਹੋਏ, ਵਿਨ ਬੋਲੇ ਜਾਣ ਸਭ ਸੋਏ। ਰਹਾਉ ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ। ਜਿਨ ਮਨ ਰੱਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ। ਜੇਤਾ ਮੋਹ ਪ੍ਰੀਤ ਸੁਵਾਦ, ਸਭਾ ਕਾਲਖ ਦਾਗਾ ਦਾਗ, ਦਾਗ ਦੋਸ ਮੋਹਿ ਚੱਲਿਆ ਲਾਏ। ਦਰਗਹ ਬੈਸਨ ਨਾਹੀ ਜਾਏ, ਕਰਮ ਮਿਲੈ ਆਖਨ ਤੇਰਾ ਨਾਉ। ਜਿਤ ਲਗ ਤਰਨਾ ਹੋਰ ਨਹੀਂ ਥਾਉ, ਜੇ ਕੋ ਡੂਬੈ ਫਿਰ ਹੋਵੈ ਸਾਰ। ਨਾਨਕ ਸਾਚਾ ਸਰਬ ਦਾ ਤਾਰ, ਜੇ ਕੋ ਡੂਬੈ ਫਿਰ ਹੋਵੈ ਸਾਰ। ਨਾਨਕ ਸਾਚਾ ਸਰਬ ਦਾ ਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੁਗੋ ਜੁਗ ਅਟਲ, ਚਵਰ ਛਤਰ ਤਖਤਾਂ ਦੇ ਮਾਲਕ ਵਾਲੀਏ ਦੋ ਜਹਾਨ, ਜੀਵਨ ਜੁਗਤ ਦਰਸਾ ਕੇ ਨਿਰੰਕਾਰ ਨਾਲ ਅਭੇਦ ਕਰਨ ਵਾਲੇ ਸੱਚੇ ਸਤਿਗੁਰੂ, ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਮੁਬਾਰਕ ਗੋਦ ਵਿੱਚ ਸੱਜ ਬੈਠੀ ਅਤਿ ਸਤਿਕਾਰਤ ਗੁਰੂ ਸੰਗਤ ਜੀ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨਾਂ ਇਸ ਵਾਰਿਆ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਵਿੱਚੋਂ ਜਿਹੜਾ ਪੂਰੀ ਮਾਨਵਤਾ ਮਨੁੱਖਤਾ ਦੇ ਭਲੇ ਵਾਸਤੇ ਮੁੱਖ ਵਾਕ ਹੁਕਮਨਾਮੇ ਦੇ ਰੂਪ ਦੇ ਵਿੱਚ ਸੰਦੇਸ਼ ਆਇਆ ਹੈ, ਉਸ ਨੂੰ ਅਸੀਂ ਆਪਣੀ ਜੀਵਨ ਦੇ ਵਿੱਚ ਜੀਵਨ ਜਾਚ ਵਿੱਚ ਲੈ ਕੇ ਆਉਣਾ ਹੈ। ਉਸ ਮੁੱਖ ਵਾਕ ਦੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਰੋਜ਼ਾਨਾ ਹੀ ਵਿਚਾਰ ਹੁੰਦੀ ਹੈ। ਅੱਜ ਵੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਹਿਰਦੇ ਦੇ ਵਿੱਚੋਂ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਬੇਲਾਲੋ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਰਉਪਕਾਰ ਅੱਜ ਸਾਡੇ 'ਤੇ ਕੀ ਨੇ, ਉਸ ਸ਼ਬਦ ਦੀ ਵਿਚਾਰ ਅਸੀਂ ਕਰਨੀ ਹੈ ਕਿ ਜਿਵੇਂ ਇਨਸਾਨ ਇਸ ਧਰਤੀ ਦੇ ਉੱਤੇ ਅਮੋਲਕ ਜਨਮ ਪ੍ਰਾਪਤ ਕਰਕੇ ਜੀਵਨ ਨੂੰ ਸਫਲਾ ਕਰਨ ਦਾ ਇੱਕ ਅਵਸਰ ਮਿਲਿਆ ਸੀ। ਹੁਣ ਆਪ ਜੀ ਨੂੰ ਪਤਾ ਹੀ ਹੈ, 84 ਲੱਖ ਮਾਨਤਾ ਦੀ ਗੱਲ ਕੀਤੀ ਜਾਂਦੀ ਹੈ, ਜਿੰਨੀਆਂ ਵੀ ਜੂਨਾਂ ਹੋਣ, ਲੇਕਿਨ ਇੱਕੋ ਇੱਕ ਮਨੁੱਖਾ ਜਨਮ ਹੈ, ਬਾਕੀ ਤਾਂ ਕਰਮ ਭੋਗਣ ਵਾਸਤੇ ਆਏ ਨੇ। ਇੱਥੇ ਇਨਸਾਨ ਕਰਮਾਂ ਅਨੁਸਾਰ ਜੀਵਨ ਦੇ ਵਿੱਚ ਜੋ ਪੂਰਬਲੇ ਕਰਮ ਨੇ ਉਹਨਾਂ ਮੁਤਾਬਕ ਜੀਵਨ ਜਿਉਂਦਾ ਵੀ ਹੈ, ਪਰ ਇਸ ਮਨੁੱਖਾ ਦੇਹੀ ਦੇ ਵਿੱਚ ਉਹ ਸ੍ਰੇਸ਼ਟ ਕਰਮ ਕਰਕੇ ਪਰਮਾਤਮਾ ਵਾਹਿਗੁਰੂ ਦਾ ਨਾਮ ਜਪ ਕੇ ਅਕਾਲ ਪੁਰਖ ਦੇ ਵਿੱਚ ਅਭੇਦ ਵੀ ਹੋ ਸਕਦਾ ਹੈ। ਇਹ ਤਪਸ਼ ਜਿਹੜੀ ਹੈ ਉਹ ਕੇਵਲ ਅੰਦਰ ਦੀ ਨਹੀਂ, ਬਾਹਰ ਵੀ ਬਹੁਤ ਤਪਸ਼ ਹੈ। ਜੇ ਰੁੱਤਾਂ ਦੀ ਗੱਲ ਕਰਦੇ ਹਾਂ ਤੇ ਰੁੱਤਾਂ ਦੇ ਵਿੱਚ ਅਸੀਂ ਕਹਿੰਦੇ ਹਾਂ ਜੀ ਕੋਰ ਹੈ, ਕੱਕਰ ਹੈ, ਗਰੀਖਮ ਜਿਹਨੂੰ ਕਹਿ ਦਿੰਦੇ ਹਾਂ, ਬੜੀ ਠੰਡ ਹੈ। ਔਰ ਫਿਰ ਐਸਾ ਸਮਾਂ ਆ ਗਿਆ, ਬਨਸਪਤੀ ਮੌਲੀ ਚੜਿਆ ਬਸੰਤ, ਇਹ ਮਨ ਮੌਲਿਆ ਸਤਿਗੁਰ ਸੰਗ, ਨਾਨਕ ਤਿੰਨਾ ਬਸੰਤ ਹੈ ਜਿਨ ਘਰ ਵਸਿਆ ਕੰਤ। ਜਿਸ ਦੇ ਹਿਰਦੇ ਘਰ ਦੇ ਵਿੱਚ ਪਰਮਾਤਮਾ ਵਾਹਿਗੁਰੂ ਹੈ ਉਹ ਸਦੀਵ ਕਾਲ ਲਈ, ਸਦੀਵ ਸਮੇਂ ਵਾਸਤੇ ਉਹਦੇ ਅੰਦਰ ਖੇੜਾ ਰਹਿੰਦਾ ਹੈ, ਪਰ ਧਰਤੀ ਦੇ ਉੱਤੇ ਸਦੀਵ ਕਾਲ ਵਾਸਤੇ ਕੁਦਰਤੀ ਬਸੰਤ ਨਹੀਂ ਰਹਿੰਦੀ। ਜੀਵਨ ਬਸੰਤ ਸੀ, ਲੇਕਿਨ ਇਹਦੇ ਵਿੱਚ ਕਰਮ ਐਸੇ ਕਰ ਲਏ ਜਿਵੇਂ ਜੇਠ ਤੇ ਹਾੜ ਦੀਆਂ ਤਪਦੀਆਂ ਦੁਪਹਿਰਾਂ ਜਿਹੜੀਆਂ ਮਨੁੱਖ ਨੂੰ ਦੁਖੀ ਕਰਨਗੀਆਂ। ਆਉਣ ਵਾਲਾ ਸਮਾਂ ਜਿਹੜਾ ਹੈ ਉਹ ਬਾਹਰੀ ਤਪਸ਼ ਦਾ ਵੀ ਹੈ। ਜਿਹੜਾ ਇਨਸਾਨ ਅੰਦਰੋਂ ਟੁੱਟਾ ਹੋਇਆ ਉਹ ਵੀ ਸੜ ਬਲ ਰਿਹਾ। ਕਿਸੇ ਅਦੀਬ ਨੇ ਕਿਹਾ ਕਿ ਸਾਡੇ ਬੱਚੇ ਧਰਮੀ ਨਹੀਂ ਰਹੇ, ਸਾਡੇ ਬੱਚੇ ਜਿਹੜੇ ਨੇ ਉਹ ਮਾਤਾ ਪਿਤਾ ਦਾ ਸਤਿਕਾਰ ਨਹੀਂ ਕਰਦੇ, ਵੱਡਿਆਂ ਦਾ ਇੱਜ਼ਤ ਮਾਣ ਨਹੀਂ ਕਰਦੇ, ਇਹ ਧਰਮੀ ਕਿਵੇਂ ਹੋ ਸਕਦੇ ਆ, ਇਹ ਕਿਵੇਂ ਜੁੜ ਸਕਦੇ ਆ ਪਰਮਾਤਮਾ ਦਾ ਨਾਮ ਦੇ ਨਾਲ ਬਜ਼ੁਰਗਾਂ ਦਾ ਸਤਿਕਾਰ ਕਰਨ। ਉਸ ਅਦੀਬ ਨੇ ਕਿਹਾ ਕਿ ਜੇ ਅਸੀਂ ਸੋਚਦੇ ਹਾਂ ਕਿ ਬੱਚੇ ਧਰਮੀ ਹੋਣ, ਤੇ ਕਹਿੰਦੇ ਆ ਪਹਿਲਾ ਧਰਮ ਜਿਹੜਾ ਹੈ ਉਸ ਦੀ ਮਾਂ ਕੋਲ ਹੋਣਾ ਚਾਹੀਦਾ ਹੈ, ਭਾਵ ਬਸੰਤ ਨੂੰ ਜਵਾਨੀ ਕਿਹਾ ਗਿਆ ਹੈ, ਨੌ ਜਵਾਨੀ। ਅੱਜ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਲਖਤੇ ਜਿਗਰ ਬਾਬਾ ਅਜੀਤ ਸਿੰਘ ਦਾ ਜਨਮ ਦਿਹਾੜਾ ਵੀ ਹੈ। ਜੇ ਮਾਂ ਕੋਲ ਧਰਮ ਹੋਵੇਗਾ ਤੇ ਫਿਰ ਕੈਸਾ ਬਾਲਕ ਹੋਵੇਗਾ, ਸਾਹਿਬਜ਼ਾਦਾ ਅਜੀਤ ਸਿੰਘ ਵਰਗਾ। ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਧੰਨ ਬਾਬਾ। ਭਾਵ ਉਸ ਨੇ ਕਿਹਾ ਜੇ ਬਸੰਤ ਮਾਂ ਕੋਲ ਹੋਵੇਗੀ, ਭਾਵ ਪਰਮਾਤਮਾ ਵਾਹਿਗੁਰੂ ਦਾ ਨਾਮ ਖੇੜਾ ਮਾਂ ਕੋਲ ਹੋਵੇਗਾ, ਤੇ ਫਿਰ ਬੱਚੇ ਕੋਲ ਧਰਮ ਹੋਵੇਗਾ। ਬੱਚੇ ਦੇ ਜਨਮ ਤੋਂ 20 ਸਾਲ ਪਹਿਲਾਂ ਉਸ ਦੀ ਮਾਂ ਨੂੰ ਧਰਮ ਦੇ ਦਈਏ, ਉਸਦੀ ਮਾਂ ਕੋਲ ਧਰਮ ਹੋਵੇਗਾ, ਤੇ ਫਿਰ ਬੱਚਾ ਗੋਦ ਵਿੱਚ ਲੋਰੀਆਂ ਜਪਜੀ ਸਾਹਿਬ ਦੀਆਂ ਪ੍ਰਾਪਤ ਕਰੇਗਾ, ਉਹਦੇ ਕੋਲ ਵਿਰਸਾ ਹੋਵੇਗਾ, ਵਿਰਾਸਤ ਹੋਵੇਗੀ। ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ ਜਿਹੜਾ ਹੈ ਉਹ ਸ੍ਰੀ ਪਾਉਂਟਾ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਹੋਇਆ। ਇਹ ਅਸਥਾਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪ ਚੁਣਿਆ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ 1675 ਵਿੱਚ ਹੋ ਜਾਂਦੀ ਹੈ। ਗੋਬਿੰਦ ਰਾਏ ਬਾਲ ਅਵਸਥਾ ਵਿੱਚ ਨੇ, ਪਰ ਮੈਂ ਇੱਕ ਬੇਨਤੀ ਕਰਾਂ ਜਿਹੜੇ ਮੈਂ ਬਚਨ ਕਰ ਰਿਹਾ ਸੀਗਾ। ਮਾਂ ਜਿਹੜੀ ਹੈ ਬੱਚੇ ਨੂੰ ਉਹ ਕੁਝ ਸਿਖਾ ਦਿੰਦੀ ਹੈ ਜੋ ਕੁਝ ਉਹ ਸੰਸਾਰ ਤੋਂ ਨਹੀਂ ਸਿੱਖ ਸਕਦਾ, ਉਸ ਨੂੰ ਪਹਿਲਾ ਟੀਚਰ ਆਖਿਆ ਜਾਂਦਾ ਹੈ। ਇਹ ਵੀ ਆਖਿਆ ਜਾਂਦਾ ਹੈ ਗੁੱਡ ਮਦਰ ਗੁੱਡ ਨੇਸ਼ਨ। ਨੈਪੋਲੀਅਨ ਨੇ ਆਖਿਆ ਸੀਗਾ ਚੰਗੀਆਂ ਮਾਵਾਂ ਹੋਣਗੀਆਂ ਚੰਗੀਆਂ ਕੌਮਾਂ ਤਰੱਕੀ ਕਰਦੀਆਂ ਨੇ। ਇੱਥੇ ਗੋਬਿੰਦ ਰਾਏ ਦੀ ਪ੍ਰੇਰਨਾ ਸਰੋਤ ਧੰਨ ਧੰਨ ਮਾਤਾ ਗੁਜਰੀ ਜੀ ਨੇ, ਔਰ ਉਸ ਤੋਂ ਵੀ ਵੱਡੀ ਬਾਤ ਧੰਨ ਧੰਨ ਮਾਤਾ ਨਾਨਕੀ ਜੀ ਨੇ, ਜਿਨ੍ਹਾਂ ਨੇ ਉਸ ਵੇਲੇ ਵਿਖੜੇ ਸਮੇਂ ਦੇ ਵਿੱਚ ਗੋਬਿੰਦ ਰਾਏ ਅਤੇ ਪਿਆਰੇ ਗੁਰਸਿੱਖਾਂ ਦੇ ਨਾਲ ਮਿਲ ਕੇ ਅਗਵਾਈ ਕੀਤੀ। ਅੱਜ ਪ੍ਰਬੰਧਕੀ ਤੌਰ 'ਤੇ ਧਰਮ ਵਿੱਚ ਸਾਡੀਆਂ ਬੱਚੀਆਂ ਦਾ ਯੋਗਦਾਨ ਘੱਟ ਗਿਆ, ਇਹ ਨਹੀਂ ਵੀ ਨਹੀਂ ਪਰ ਘੱਟ ਗਿਆ। ਕਦੀ ਉਹ ਆਗੂ ਦੇ ਤੌਰ 'ਤੇ, ਅਗਵਾਈ ਕਰਨ ਦੇ ਤੌਰ 'ਤੇ ਵਡਮੁੱਲਾ ਯੋਗਦਾਨ ਧਰਮ ਵਿੱਚ ਪਾਉਂਦੀਆਂ ਸਨ। ਇਸੇ ਕਰਕੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੇ ਬੋਲ ਨੇ, ਸਿੱਖ ਸਿੱਖਣੀ ਮਿਲ ਬਹੇ, ਚਰਚਾ ਕਰੇ ਅਪਾਰ, ਭਜਨ ਸਿਖਾਵੇ ਪੁੱਤਰ ਕੋ ਹਰ ਭਜ ਬਾਰੰਗਵਾਰ। ਜਿੰਨੀ ਪ੍ਰੇਰਨਾ ਮਾਂ ਦੇ ਸਕਦੀਆਂ ਨੇ, ਪੁੱਤ ਉੱਠ ਨਾਮ ਜਪ ਬੋਲ ਵਾਹਿਗੁਰੂ, ਧੀ ਨੂੰ ਕਹਿ ਸਕਦੀ ਹੈ ਕਿ ਪੁੱਤ ਉੱਠ ਬੋਲ ਵਾਹਿਗੁਰੂ। ਕਹਿੰਦੇ ਜਿੱਥੇ ਉਹ ਮਾਤਾ ਪਿਤਾ ਪਰਮਾਤਮਾ ਨਾਲ ਆਪ ਜੁੜਦੇ ਨੇ, ਉੱਥੇ ਬੱਚਿਆਂ ਨੂੰ ਜੋੜਦੇ ਨੇ। ਇੱਥੇ ਹੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਗੋਬਿੰਦ ਰਾਏ ਦੇ ਰੂਪ ਦੇ ਵਿੱਚ ਨੇ, ਉਸ ਵੇਲੇ ਇਹਨਾਂ ਦਾ ਆਨੰਦ ਕਾਰਜ ਹੁੰਦਾ ਹੈ। ਪਾਉਂਟਾ ਸਾਹਿਬ ਜੀ ਦੀ ਧਰਤੀ ਦੇ ਉੱਤੇ ਆਣ ਕੇ ਉਸ ਵੇਲੇ ਸਮਾਂ ਹੀ ਐਸਾ ਸੀਗਾ ਕਿ ਆਉਣ ਵਾਲਾ ਭਵਿੱਖ ਉਸ ਨੂੰ ਦੇਖਿਆ ਜਾਣ ਲੱਗ ਪਿਆ ਸੀ। ਮਾਤਾ ਗੁਜਰ ਕੌਰ, ਮਾਤਾ ਨਾਨਕੀ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਪਾਉਂਟਾ ਸਾਹਿਬ ਜੀ ਦੀ ਧਰਤੀ 'ਤੇ ਵਿੱਦਿਆ ਤਾਂ ਜਨਮ ਤੋਂ ਹੀ ਉਹਨਾਂ ਨੇ ਪ੍ਰਾਪਤ ਕਰ ਲਈ ਸੀਗੀ, ਸ਼ਸਤਰਾਂ ਦਾ ਸ਼ੌਂਕ ਤਾਂ ਉਹਨਾਂ ਨੂੰ ਜਨਮ ਤੋਂ ਸੀ। ਛੋਟੀਆਂ ਛੋਟੀਆਂ ਤਲਵਾਰਾਂ, ਛੋਟੇ ਛੋਟੇ ਤੀਰ ਕਮਾਨ, ਇਹ ਤਾਂ ਮਾਤਾ ਨਾਨਕੀ ਜੀ ਪਟਨਾ ਸਾਹਿਬ ਜੀ ਦੀ ਧਰਤੀ 'ਤੇ ਆਪਣੇ ਪੋਤਰੇ ਨੂੰ ਆਪ ਤਿਆਰ ਕਰਕੇ ਦਿੰਦੇ ਸਨ। ਹੁਣ ਉਹ ਸਮਾਂ ਆ ਗਿਆ ਸੀ ਜਦੋਂ ਆਉਣ ਵਾਲਾ ਭਵਿੱਖ ਜਿਹੜਾ ਉਹ ਦਿਸ ਰਿਹਾ ਸੀ, ਜਿਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰਭਾਰੀ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਚਾਰ ਜੰਗਾਂ ਲੜਦੀਆਂ ਪਈਆਂ ਔਰ ਚਾਰੇ ਹੀ ਜੰਗਾਂ ਫਤਿਹ ਕੀਤੀਆਂ। ਹੁਣ ਜ਼ਾਲਮ ਜਿਹੜਾ ਹੈ, ਜ਼ੁਲਮ ਕਰਨ ਵਾਲਾ ਜਿਹੜਾ ਹੈ, ਉਹਦਾ ਦਿਲ ਉਦੋਂ ਵੱਧ ਜਾਂਦਾ ਹੈ ਜਦੋਂ ਜਿਹੜੇ ਧਰਮੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਘਰ ਤੋਂ ਨਵਾਜੇ ਹੋਏ ਰਹਿਬਰ ਮੌਨ ਧਾਰ ਕਰ ਲੈਂਦੇ ਨੇ ਅਤੇ ਜ਼ੁਲਮ ਦੀਆਂ ਹੱਦਾਂ ਟੱਪ ਜਾਂਦੀਆਂ ਨੇ। ਅਤੇ ਜਦੋਂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਘਰ ਦੇ ਵਿੱਚੋਂ ਨਵਾਜੇ ਹੋਏ ਰਹਿਬਰ ਜਦੋਂ ਜ਼ੁਲਮ ਦਾ ਮੁਕਾਬਲਾ ਕਰਦੇ ਨੇ ਤੇ ਫਿਰ ਜ਼ੁਲਮ ਨੂੰ ਠੱਲ ਪੈਂਦੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ। ਹੁਣ ਪਾਉਂਟਾ ਸਾਹਿਬ ਜੀ ਦੀ ਧਰਤੀ 'ਤੇ ਆਣ ਕੇ ਗੋਬਿੰਦ ਰਾਏ ਨੇ ਜਿੱਥੇ ਹੋਰ ਵਿੱਦਿਆ ਆਪ ਹਾਸਲ ਕੀਤੀ, ਇੱਥੇ 52 ਕਵੀ ਜਿਹੜੇ ਸਨ ਉਹਨਾਂ ਨੂੰ ਸੇਵਾ ਦਿੱਤੀ ਕਿ ਹਰ ਸਿੱਖ ਕੋਲ ਅਕੈਡਮਿਕ ਪੜ੍ਹਾਈ ਪੂਰੀ ਹੋਣੀ ਚਾਹੀਦੀ ਹੈ। ਇਕੱਲੀ ਅਕੈਡਮਿਕ ਪੜ੍ਹਾਈ ਨਹੀਂ, ਆਉਣ ਵਾਲੇ ਸਮੇਂ 'ਚ ਰਣ ਤੱਤੇ 'ਚ ਸਿੰਘਾਂ ਨੇ ਮਹਾਨ ਸ਼ਹਾਦਤਾਂ ਅਤੇ ਕੁਰਬਾਨੀਆਂ ਦੇਣੀਆਂ ਨੇ, ਇਸ ਵਾਸਤੇ ਉਹਨਾਂ ਦੀ ਤਿਆਰੀ ਵੀ ਜ਼ਰੂਰੀ ਹੈ। ਕਿਸੇ ਵੀ ਮੰਜ਼ਿਲ, ਕਿਸੇ ਵੀ ਸਿਖਰ ਤੱਕ ਪਹੁੰਚਣ ਤੋਂ ਪਹਿਲਾਂ ਉਹਦੀ ਤਿਆਰੀ ਜ਼ਰੂਰੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ। ਇਸ ਕਰਕੇ ਗੋਬਿੰਦ ਰਾਏ ਨੇ ਇੱਥੋਂ ਦੇ ਨਿੱਤ ਕਰਮ, ਜਿੱਥੇ ਜਮੁਨਾ ਦਾ ਕਿਆਰਾ ਬਿਲਕੁਲ ਨਜ਼ਦੀਕ ਹੈ, ਜਮੁਨਾ ਉਸ ਦਾ ਸੰਗ ਹੈ, ਬਾਣੀ ਹੈ, ਬਾਣੀ ਨਾਲ ਪ੍ਰੇਮ ਹੈ, ਉੱਥੇ ਨਾਲ ਨਾਲ ਗੋਬਿੰਦ ਰਾਏ ਨੇ ਸ਼ਸਤਰ ਅਭਿਆਸ ਜਿਹੜੇ ਸੀਗੇ ਸਿੰਘਾਂ ਨੂੰ ਕਰਵਾਉਣੇ ਸ਼ੁਰੂ ਕਰ ਦਿੱਤੇ, ਜਿਹਦੇ ਵਿੱਚ ਸਾਹਮਣੇ ਸਾਹਮਣੇ ਤਲਵਾਰ ਦਾ ਯੁੱਧ ਹੋ ਗਿਆ। ਇਸੇ ਤਰ੍ਹਾਂ ਜਿਹੜੀਆਂ ਬੰਦੂਕ ਨੇ, ਬੰਦੂਕ ਚਲਾਉਣ ਦੀ ਮਸ਼ਕ ਹੋ ਗਈ, ਘੋੜ ਸਵਾਰੀ ਹੋ ਗਈ, ਨੇਜਾ ਜਿਹੜਾ ਹੈ ਉਹ ਸ਼ਸਤਰ ਵੀ ਹੈ ਅਤੇ ਅਸਤਰ ਵੀ ਹੈ। ਨੇਜਾ ਕਿਵੇਂ ਚਲਾਉਣਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਇੱਥੇ ਸਿਖਾ ਰਹੇ ਨੇ ਆਪਣੇ ਖਾਲਸੇ ਨੂੰ, ਕਿਵੇਂ ਕਿਲੇ ਤਿਆਰ ਕਰਨੇ ਨੇ ਜਿਹਦੇ ਵਿੱਚ ਲੱਕੜ ਲੱਗਣੀ ਹੈ, ਜਿਹਦੇ ਵਿੱਚ ਇੱਟਾਂ ਲੱਗਣੀਆਂ ਨੇ, ਉਸ ਵੇਲੇ ਪੱਥਰ ਲੱਗਦਾ ਸੀਗਾ, ਕੱਚੇ ਕਿਲੇ ਕਿਵੇਂ ਜਲਦੀ ਨਾਲ ਤਿਆਰ ਕਰਨੇ ਨੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਹਰ ਪਾਸਿਓਂ ਆਪਣੇ ਸਿੱਖਾਂ ਨੂੰ, ਨਵੇਂ ਨੌਜਵਾਨਾਂ ਦੀ ਭਰਤੀ ਕੀਤੀ ਜਾ ਰਹੀ ਹੈ ਔਰ ਸ਼ਸਤਰ ਜਿਹੜੇ ਨੇ ਉਹ ਇਕੱਤਰ ਕੀਤੇ ਜਾ ਰਹੇ ਨੇ। ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਉਹ ਵੀ ਸਮਾਂ ਆ ਗਿਆ ਜਦੋਂ ਭੰਗਾਣੀ ਦਾ ਯੁੱਧ ਲੜਨਾ ਪਿਆ, ਅਕਾਰਨ ਯੁੱਧ। ਫਤਿਹ ਸ਼ਾਹ ਜਿਹੜਾ ਸੀਗਾ ਪਹਿਲਾਂ ਮਿੱਤਰ ਸੀ, ਗੁਰੂ ਘਰ ਦਾ ਸਤਿਕਾਰ ਵੀ ਕਰਦਾ ਸੀ। ਪਰ ਮੈਂ ਇੱਕ ਇੱਥੇ ਗੁਰੂ ਪਿਆਰੀ ਸਾਧ ਸੰਗਤ ਜੀ ਬਚਨ ਕਰ ਦੇਵਾਂ, ਇੰਨਾ ਵੱਡਾ ਪਰਉਪਕਾਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕੀਤਾ, ਇਹਨਾਂ ਦੇ ਵਡੇਰਿਆਂ ਨੂੰ ਗਵਾਲੀਅਰ ਦੀ ਕੈਦ ਵਿੱਚੋਂ ਛੁਡਵਾ ਕੇ ਲਿਆਂਦਾ। ਇਹ ਛੇਵੇਂ ਪਾਤਸ਼ਾਹ ਜੀ ਦਾ ਬੜਾ ਵੱਡਾ ਪਰਉਪਕਾਰ। ਪਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਵੇਲੇ ਤੱਕ ਤਾਂ ਕੁਝ ਨਹੀਂ ਬੋਲੇ। ਜਦੋਂ ਗੋਬਿੰਦ ਰਾਏ ਨੇ ਨਗਾੜਾ ਵਜਾਇਆ, ਜਦੋਂ ਗੋਬਿੰਦ ਰਾਏ ਨੇ ਫੌਜ ਤਿਆਰ ਕਰਨੀ ਸ਼ੁਰੂ ਕਰ ਦਿੱਤੀ, ਜਿਹਦੇ ਵਿੱਚ ਝੀਰ, ਸੀਂਬੇ, ਨਾਈ, ਜੱਟ ਸਾਰਿਆਂ ਨੂੰ ਬਰਾਬਰ ਦਾ ਦਰਜਾ ਦੇ ਦਿੱਤਾ, ਭੰਗਾਣੀ ਦੇ ਯੁੱਧ ਵਾਸਤੇ ਫੌਜ ਸਾਂਝੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ, ਪਰ ਜਿਹੜੇ ਜਾਤ ਦੇ ਹੰਕਾਰੀ ਸਨ ਉਹਨਾਂ ਨੂੰ ਉਸ ਵੇਲੇ ਦੇ ਧਾਰਮਿਕ ਆਗੂਆਂ ਨੇ ਚੁੱਕਣਾ ਦਿੱਤੀ। ਕਿਉਂਕਿ ਅੱਜ ਵੀ ਤੁਸੀਂ ਦੇਖ ਲਓ ਕਿ ਜਿਹੜੀਆਂ ਪਹਾੜੀ ਰਿਆਸਤਾਂ ਜਿਹੜੀਆਂ ਨੇ ਇਹਨਾਂ ਉੱਤੇ ਮੁਗਲ ਰਾਜ ਨਹੀਂ ਹੋਇਆ, ਔਰ ਅੱਜ ਵੀ ਉਹ ਸਨਾਤਨੀ ਜੋ ਕੁਝ ਉਹਨਾਂ ਦੇ ਜੀਵਨ ਵਿੱਚ ਹੈ ਉਸੇ ਤਰ੍ਹਾਂ ਦਾ ਉਹਨਾਂ ਦਾ ਸੁਭਾਅ ਬਣਿਆ ਹੋਇਆ। ਇਸ ਕਰਕੇ ਈਰਖਾ ਵਸ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਜੰਗ ਲੜਨਾ ਪਿਆ। ਇੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਭੂਆ ਜੀ ਦੇ ਪੰਜ ਪੁੱਤਰ ਲੜੇ, ਜਿਨ੍ਹਾਂ ਵਿੱਚੋਂ ਦੋ ਸ਼ਹੀਦ ਹੋ ਗਏ, ਭਾਈ ਸੰਗੋ ਸ਼ਾਹ ਜੀਤ ਮੱਲ, ਪੀਰ ਬੁੱਧੂ ਸ਼ਾਹ ਜਿਹੜਾ ਧਰਮੀ ਸੀ ਉਸ ਨੇ ਯੁੱਧ ਵਿੱਚ ਹਿੱਸਾ ਲਿਆ, ਜੰਗ ਜਿਹੜੀ ਸੀਗੀ ਫਤਿਹ ਹੋ ਗਈ। ਜਦੋਂ ਜੰਗ ਫਤਿਹ ਹੋਈ ਤਾਂ ਬੜੀਆਂ ਵਧਾਈਆਂ ਦਿੱਤੀਆਂ ਗਈਆਂ, ਭਾਈ ਜੀਤ ਮੇਰੀ ਕਿਰਪਾ ਕਾਲ ਕੇਰੀ, ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਗੋਬਿੰਦ ਰਾਏ ਕਹਿੰਦੇ ਨਹੀਂ ਮੇਰੀ ਜਿੱਤਨੀ, ਇਹ ਅਕਾਲ ਪੁਰਖ ਵਾਹਿਗੁਰੂ ਦਾ ਤਰਸ ਹੈ। ਔਰ ਇੱਥੇ ਹੀ ਬਾਲਕ ਸਾਹਿਬਜ਼ਾਦਾ, ਕਿਉਂਕਿ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਸੱਚਾ ਪਾਤਸ਼ਾਹ ਕਹਿੰਦੇ ਹਾਂ ਸਾਰੇ ਗੁਰੂ ਸਾਹਿਬਾਨਾਂ ਨੂੰ, ਅਤੇ ਗੁਰੂ ਸਾਹਿਬਾਨ ਦੇ ਪੁੱਤਰਾਂ ਨੂੰ ਅਸੀਂ ਸਾਹਿਬਜ਼ਾਦੇ ਕਹਿੰਦੇ ਹਾਂ। ਉਹ ਵੱਖਰੀ ਗੱਲ ਹੈ ਕਿ ਸਾਹਿਬਜ਼ਾਦੇ ਇੰਨੇ ਨੇ, ਪੋਟੇ ਮੁੱਕ ਜਾਣਗੇ ਪਰ ਉਹਨਾਂ ਦੀ ਗਿਣਤੀ ਨਹੀਂ ਮੁੱਕੇਗੀ। ਲੇਕਿਨ ਚਾਰ ਸਾਹਿਬਜ਼ਾਦਿਆਂ ਨੂੰ ਜਦੋਂ ਵੀ ਸਿੱਖ ਅਰਦਾਸ ਕਰਦਾ, ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਵੇਖੋ ਨਾਲ ਦੇ ਨਾਲ ਪੰਜਾਂ ਪਿਆਰਿਆਂ ਤੋਂ ਬਾਅਦ ਜੇ ਕੋਈ ਯਾਦ ਕੀਤਾ ਜਾਂਦਾ ਉਹ ਫਿਰ ਸਾਹਿਬਜ਼ਾਦਿਆਂ ਨੂੰ ਯਾਦ ਕੀਤਾ ਜਾਂਦਾ। ਗੱਜ ਕੇ ਆਖੋ ਸਤਨਾਮ। ਉਹ ਚਾਰ ਸਾਹਿਬਜ਼ਾਦੇ ਸਿੱਖਾਂ ਦੀ ਸਿਮਰਤੀ ਵਿੱਚ ਨੇ, ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ। ਹੁਣ ਮਾਤਾ ਨਾਨਕੀ ਇਸ ਵੇਲੇ ਬੜੇ ਖੁਸ਼ ਨੇ, ਕਿਉਂਕਿ ਉਹ ਸਮਾਂ ਆਇਆ ਜਦੋਂ ਆਪਣੇ ਪੁੱਤਰ ਨੂੰ ਇਸ ਮਨੁੱਖਤਾ ਮਨੁੱਖੀ ਅਧਿਕਾਰਾਂ ਵਾਸਤੇ ਦਿੱਲੀ ਭੇਜਣਾ ਪਿਆ, ਕੇਵਲ ਸੀਸ ਵਾਪਸ ਆਇਆ। ਮਾਤਾ ਗੁਜਰੀ ਜੀ ਦੇ ਮਨ ਦੇ ਵਿੱਚ ਬੜੀਆਂ ਖੁਸ਼ੀਆਂ ਨੇ, ਔਰ ਮਾਤਾ ਸੁੰਦਰੀ ਜੀ ਜਿਨ੍ਹਾਂ ਨੇ ਇਸ ਬਾਲਕ ਨੂੰ ਇਸ ਸੰਸਾਰ ਤੇ ਪੈਦਾ ਕਰਨਾ, ਆਪ ਜੀ ਸ਼ਬਦ ਪੜ੍ਹਦੇ ਜੇ ਉਧਰੇ ਮਾਹੇ ਆਏ ਕੀਆ ਨਿਵਾਸ, ਮਾਤਾ ਕੇ ਮਨ ਬਹੁਤ ਵਿਗਾਸ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮਾਤਾ ਗੰਗਾ ਜੀ ਜਦੋਂ ਛੇਵੇਂ ਪਾਤਸ਼ਾਹ ਜੀ ਉਧਰ ਵਿੱਚ ਆ ਗਏ ਨੇ ਤੇ ਮਾਤਾ ਗੰਗਾ ਜੀ ਦਾ ਸੁਭਾਅ ਵੱਖਰਾ ਹੋ ਗਿਆ, ਕਿਉਂਕਿ ਕੁੱਖ ਦੇ ਵਿੱਚ ਉਹ ਮਹਾਬਲੀ ਯੋਧਾ ਜਿਹੜਾ ਉਹ ਆ ਚੁੱਕਾ ਹੈ, ਉਸਦੀ ਜੋਤ ਆ ਚੁੱਕੀ ਹੈ। ਸਾਹਿਬਜ਼ਾਦਾ ਅਜੀਤ ਸਿੰਘ ਨੇ ਪ੍ਰਗਟ ਹੋਣਾ। ਮਾਤਾ ਸੁੰਦਰ ਕੌਰ ਜੀ ਦੀ ਵੀ ਕਰਨੀ ਤੁਸੀਂ ਪੜਿਓ, ਬੜਾ ਵੱਡਾ ਇਤਿਹਾਸ ਹੈ। ਉਹ ਮਾਂ ਧਨ ਹੈ, ਉਹ ਪਿਤਾ ਧਨ ਹੈ, ਉਹ ਕੁੱਲ ਧਨ ਹੈ, ਜਿਸ ਕੁੱਲ ਦੇ ਵਿੱਚ ਐਸੇ ਮਹਾਨ ਸੂਰਬੀਰ ਯੋਧੇ ਨੇ ਪੈਦਾ ਹੋਣਾ, ਉਹ ਧਨ ਹੈ। ਉਧਰੇ ਮਾਹੇ ਆਏ ਕੀਆ ਨਿਵਾਸ, ਮਾਤਾ ਕੇ ਮਨ ਬਹੁਤ ਵਿਗਾਸ, ਜੰਮਿਆ ਪੂਤ ਭਗਤ ਗੋਬਿੰਦ ਕਾ। ਦੇਖੋ ਗੋਬਿੰਦ ਰਾਏ ਦੇ ਘਰ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਦਾ ਜਨਮ ਹੋਇਆ, ਔਰ ਕਹਿੰਦੇ ਆ ਕਈ ਦਿਨ ਸ਼ਹਿਰ ਦੇ ਵਿੱਚ ਖੁਸ਼ੀਆਂ ਮਨਾਈਆਂ ਗਈਆਂ। ਮਾਤਾ ਨਾਨਕੀ ਜੀ ਬੜੇ ਖੁਸ਼ ਸਨ। ਮਾਤਾ ਨਾਨਕੀ ਆਪਣੀ ਗੋਦ ਵਿੱਚ ਲੈ ਕੇ ਬਾਲਕ ਨੂੰ ਨਿਹਾਰਦੇ ਨੇ, ਤੱਕਦੇ ਨੇ ਔਰ ਸੋਚਦੇ ਨੇ ਇਹਦੇ ਵਿੱਚੋਂ ਤਾਂ ਮੇਰੇ ਪੋਤਰੇ गोबिंद राय के दर्शन होंदे ने। कदे कदे ये सोचते ने नहीं एदे विचों तां मेरे पुत्र तेग बहादुर दे दीदार हुंदे ने। कदी कदी सिमरती सुरत होर पिछे चले जांदी है और सोचते ने ये तां मेरे सरताज पति धन गुरु हरगोबिंद साहब महाराज जी दे वांग ही नैन नक्श ने इहदे, क्योंकि अक्सर साडियां मतावां कहिंदियां ने कि ये बालक दे नैन नक्श अपने नानकियां ते चले गए, दादकियां ते चले गए। पर इत्थे होर बिरती है, इत्थे बिरती की है कि एडी वड्डी विरासत दे विच्चों साहिबजादा अजीत सिंह पैदा हो रहा है। ये उस विरासत दा मालक बनेगा ते माता नानकी सोचदी है इस विरासत दे विच, इस कुल दे विच होर जस विच वादा करेगा। माता नानकी सोचदी है साहिबजादा अजीत सिंह इस कुल विच होर वादा करेगा। और सच्ची गल है दुनिया दे उत्ते साहिबजादियां ने जेड़ी अदुत्ती शहादत दिती है, गुरु गोबिंद सिंह पातशाह जी तां आप पूरे महापुरख ने, पूर्ण सतगुरु ने, पर साहिबजादियां ने जो कुरबानी कीती है उन्हां दी जीवन दे विच एक वखरी मिसाल है। और कह लिए कि इस महान सिखी दे विच साहिबजादे जिहड़े आ उन्हां ने चार चन्न लाए आ, तबारीख दे विच एक वखरा इतिहास सिरजिया, वखरा इतिहास। और साहिबजादा अजीत सिंह नूं इह माता जी लोरियां दिंदे ने ते मंत्र मुक्त हो के कई वार असीसां दिंदे ने। और ओ असीसां जिहड़ियां ने ओ असीसां प्राप्त करके साहिबजादा अजीत सिंह एक दिन ओ समा आउंदा दुनिया दे नक्शे उत्ते महान सूरबीरता दे नाल शहीदी जाम भी पींदा है। बहुत परोपकार साहिबजादा अजीत सिंह जिन्हां दे साडे ते ने। अज दा नौजवान कहिंदा कि साडे कोल कोई आगू नहीं, साडे कोल कोई लीडर नहीं। सच्चाई ए है साडे कोल साहिबजादे साडे आगू ने। आज जिहड़े 15-16-17-18 साल दे नौजवान भटक जांदे ने, आ कई वार दुनियावी ओ लोग जिहड़े धर्म तो दूर ने उन्हां नूं आगू मन के जीवन बतीत करदे ने, अखीर उन्हां दा जीवन सफला नहीं हुंदा। मैं इस माध्यम राही स्टेज राही बेनती करदा नौजवान वीरो, तुहाडे कोल तुहाडा आगू है साहिबजादा अजीत सिंह। साहिबजादा अजीत सिंह नूं अपना आगू मनो। साहिबजादा जुजार सिंह, आत्म रस जिन जानही सो है खालस देव, प्रभ मैं मोह मैं तास में रंचक नाही भेद। जिन्ना ने अपनी आत्मा नू रंग लिया है, ए ओ आगू ने साहिबजादा अजीत सिंह जी। जाको हर रंग लागो इस युग में सो कहियत है सूरा। आत्म जड़े जिन्हां ने आत्मा नूं जित्तिया होया, ए दुनियावी आगू जिहड़े आ उन्हां ने आत्मा नूं नहीं जित्तिया होया, विकारां नूं नहीं जित्तिया होया। साडे कोल कौम दे ओ लीडर ने, ओ आगू ने साहिबजादा अजीत सिंह, जिन्हां दी महान कुरबानी महान जीवन तो प्रेरणा लैके असी साहिबजादा अजीत सिंह वर्गा जीवन बतीत करना है। ये नौजवान पीढ़ी नूं अपील है, बेनती है। असी कहने ना भी साडे कोल आगू कोई नहीं, साहिबजादा अजीत सिंह साडे आगू ने। तां मैं बेनती कर रहा सीगा कि ऐसे सूरमे ने जिन्हां ने अपने आप नूं अंदर नूं काम क्रोध मोह लोभ हंकार इन्हां दे उत्ते जिहड़ा है उन्हां ने जित प्राप्त कीती होई है। प्रभ मैं मोह मैं तास मैं रंचक नाही भेद। जिन्हां ने अकाल पुरख विच भेदता प्राप्त कीती होई है ऐसे साहिबजादे ने। जाको हर रंग लागो इस युग में सो कहियत है सूरा, आत्म जिने सगल वस ताके जाका सतगुर पूरा। उन्हां ने जित लिया पूरे गुरु नाल, उन्हां ने सांझ पाई। हुण गोबिंद राय दोबारा आनंदपुर साहब वापस आ जांदे ने। आनंदपुर साहब खुशियां दा केंद्र बन जांदा है, लेकिन मैं बेनती करां कि आप जी नाल बचन सांझे कीते ईरखा वधदी जांदी है। ये जिहड़ा नगाड़ा है ਇਹ ਘੋੜੇ ਦੀ ਸਵਾਰੀ ਕੇਵਲ ਤਾਂ ਰਾਜੇ ਮਹਾਰਾਜੇ ਕਰ ਸਕਦੇ ਨੇ। ਸ਼ਸਤਰ ਜਿਹੜੇ ਸੀਗੇ ਉਹ ਇੱਕ ਜਾਤ ਬਰਾਦਰੀ ਦਾ ਹੱਕ ਸੀਗਾ, ਉਸ ਤੋਂ ਇਲਾਵਾ ਜਿਹੜਾ ਕੋਈ ਸ਼ਸਤਰ ਨਹੀਂ ਸੀਗਾ ਚਲਾ ਸਕਦਾ। ਈਰਖਾ ਵੱਧਦੀ ਗਈ ਔਰ ਦਿੱਲੀ ਦਰਬਾਰ ਤੱਕ ਪਹਾੜੀ ਰਾਜਿਆਂ ਨੇ ਜਿਹੜੀ ਸੀਗੀ ਪਹੁੰਚ ਕੀਤੀ ਔਰ ਪਹੁੰਚ ਕਰਕੇ ਦੱਸਿਆ ਕਿ ਤੁਹਾਡੀ ਪ੍ਰਭੂ ਸੱਤਾ ਦੇ ਵਿੱਚ ਹੋਣਾ ਤੇ ਇਹ ਚਾਹੀਦਾ ਕਿ ਗੋਬਿੰਦ ਰਾਏ ਸਾਡੀ ਅਧੀਨਗੀ ਸਵੀਕਾਰ ਕਰਕੇ ਰਹੇ। ਲੇਕਿਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਬੋਲ ਨੇ, ਸਾਡੇ ਪਿਤਾ ਗੁਰਦੇਵ ਨੇ ਇਸ ਜ਼ਮੀਨ ਦਾ ਮੁੱਲ ਤਾਰਿਆ, ਮੁੜੀ ਗੱਢ ਕੇ ਇਸ ਦਾ ਨਾਮ ਰੱਖਿਆ ਸੀਗਾ ਚੱਕ ਨਾਨਕੀ। ਇਸ ਜ਼ਮੀਨ ਤੇ ਤੁਹਾਡਾ ਕੋਈ ਦਖਲ ਨਹੀਂ ਔਰ ਇਸ ਧਰਤੀ ਦੇ ਉੱਤੇ ਜਿਸ ਦੀ ਕਿਤੇ ਪੁਕਾਰ ਨਹੀਂ ਸੀਗੀ ਸੁਣੀ ਜਾਂਦੀ, ਉਸ ਦੀ ਪੁਕਾਰ ਆਨੰਦਪੁਰ ਸਾਹਿਬ ਬਾਜਾਂ ਵਾਲੇ ਸੁਣਦਾ ਸੀ। ਗੱਜ ਕੇ ਆਖੋ ਸਤਨਾਮ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਉਹਨਾਂ ਨੂੰ ਦਲਾਸੇ ਦਿੰਦਾ ਸੀ ਔਰ ਇੱਥੇ ਤਿੰਨ ਯੁੱਧ ਸਾਹਿਬਜ਼ਾਦਾ ਅਜੀਤ ਸਿੰਘ ਜਿਹੜਾ ਉਹ ਜਿੱਤਦਾ, ਕਿਤੇ ਬੱਸੀ ਪਠਾਣਾ ਦਾ ਬ੍ਰਾਹਮਣ ਦੇਵਦਾਸ ਆਉਂਦਾ, ਜਾਬਰ ਖਾਨ ਨੇ ਮੇਰੀ ਪਤਨੀ ਨੂੰ ਚੁੱਕ ਲਿਆ। ਦੇਖੋ ਇੰਨੇ ਮਹਾਨ ਯੋਧੇ ਨੇ, ਉਹਨਾਂ ਦੀ ਸੰਗਤ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਪਲੇ ਨੇ, ਭਾਈ ਆਲਮ ਸਿੰਘ, ਭਾਈ ਉਦੇ ਸਿੰਘ, ਭਾਈ ਬਚਿੱਤਰ ਸਿੰਘ, ਬੜੇ ਮਹਾਨ ਸੂਰਬੀਰ ਨੇ। ਲੇਕਿਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ 100 ਸਿੰਘਾਂ ਦਾ ਜਥਾ ਦੇ ਕੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਤੋਰਦੇ ਨੇ। ਜਾਬਰ ਖਾਨ ਦੀਆਂ ਮੁਸ਼ਕਾਂ ਬੰਨ ਕੇ ਉਸ ਨੂੰ ਆਨੰਦਪੁਰ ਸਾਹਿਬ ਲਿਆਉਂਦਾ ਜਾਂਦਾ, ਬੜੇ ਅਦਬ ਸਤਿਕਾਰ ਦੇ ਨਾਲ ਉਸ ਦੀ ਪਤਨੀ ਜਿਹੜੀ ਹੈ ਉਸ ਨੂੰ ਵਾਪਸ ਕੀਤੀ ਜਾਂਦੀ ਹੈ। ਫਿਰ ਉਹ ਸਮਾਂ ਆਇਆ ਜਦੋਂ ਲਗਾਤਾਰ 4 ਹਮਲੇ ਆਨੰਦਪੁਰ ਸਾਹਿਬ ਕੀਤੇ ਤੇ ਸਾਹਿਬਜ਼ਾਦਾ ਅਜੀਤ ਸਿੰਘ ਨੇ 4 ਹਮਲਿਆਂ ਦੇ ਵਿੱਚ ਇੱਕ ਜਰਨੈਲ, ਇੱਕ ਜਰਨਲ ਦੇ ਤੌਰ ਤੇ ਸਾਹਿਬਜ਼ਾਦਾ ਅਜੀਤ ਸਿੰਘ ਨੇ ਮੁਕਾਬਲਾ ਕੀਤਾ। ਉਹ ਭਾਵੇਂ ਤਾਰਾਗੜ੍ਹ ਦਾ ਕਿਲਾ ਸੀ, ਭਾਵੇਂ ਲੋਹਗੜ੍ਹ ਦਾ ਸੀਗਾ, ਕੋਈ ਵੀ ਸੀਗਾ, ਹਰ ਮੋਰਚੇ ਤੇ ਸਾਹਿਬਜ਼ਾਦਾ ਅਜੀਤ ਸਿੰਘ ਅੱਗੇ ਸੀ। ਜਿਸ ਦਿਨ ਆਨੰਦਪੁਰ ਸਾਹਿਬ ਛੱਡਣਾ ਸੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੂਰ ਆਉਂਦੇ ਸੀ, ਦੁਸ਼ਮਣ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ, ਇਸ ਕਰਕੇ ਸਰਸਾ ਤੋਂ ਪਾਰ ਰੋਪੜ ਵਾਲੇ ਪਾਸੇ ਸਾਹਿਬਜ਼ਾਦਾ ਅਜੀਤ ਸਿੰਘ, ਜਿਸ ਨੂੰ ਬਚਿੱਤਰ ਸਿੰਘ ਨੂੰ ਚੁੱਕ ਕੇ ਲੈ ਕੇ ਆਉਂਦਾ ਨਾ ਨਿਹੰਗ ਖਾਨ ਦੇ ਕੋਲ, ਇਸ ਨੂੰ ਦੂਸਰੇ ਪਾਸੇ ਡਿਊਟੀ ਦਿੱਤੀ ਜਾਂਦੀ ਸੀ ਔਰ ਸਭ ਤੋਂ ਪਿੱਛੇ ਸਾਹਿਬਜ਼ਾਦਾ ਅਜੀਤ ਸਿੰਘ ਦੀ ਡਿਊਟੀ ਲਾਈ ਜਾਂਦੀ ਸੀਗੀ। ਸਾਹਿਬਜ਼ਾਦਾ ਅਜੀਤ ਸਿੰਘ ਫਿਰ ਨਿਹੰਗ ਖਾਨ ਦੇ ਕੋਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੁਕਮ ਨਾਲ ਪਹੁੰਚਦਾ। ਫਿਰ ਚੋਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਹਰ ਜਗ੍ਹਾ ਜਦੋਂ ਵੀ ਯੁੱਧ ਕਰਦੇ ਨੇ ਚੋਣ ਆਪ ਕਰਦੇ ਨੇ। ਚਮਕੌਰ ਦੀ ਗੜੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆ ਜਾਂਦੇ ਨੇ, ਜਿਸ ਖਿੱਤੇ ਮੈਂ ਹਮ ਕਹਿਤੇ ਥੇ ਆਣਾ ਜੇ ਵਹੀ ਹੈ, ਇਸ ਜਗ੍ਹਾ ਤੇ ਇਤਿਹਾਸ ਸਿਰਜਣਾ ਹੈ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਇੱਥੇ ਆਪਣਾ ਨਿਤਨੇਮ ਕਰਦੇ ਨੇ, ਸਵੇਰੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਨੇ ਔਰ ਟਿੱਡੀ ਦਲ ਜਿਹੜਾ ਜਿਹਦੇ ਵਿੱਚ ਲਾਹੌਰ ਦਾ ਸੂਬੇਦਾਰ ਜ਼ਬਰਦਸਤ ਖਾਂ, ਵਜ਼ੀਰ ਖਾਂ, ਅਨੇਕਾਂ ਹੋਰ ਮੁਲਖਈਆ ਜਿਹੜਾ ਹੈ ਉਹ ਇਕੱਠਾ ਹੋ ਕੇ ਆ ਜਾਂਦਾ ਔਰ ਗੜੀ ਤੇ ਹਮਲਾ ਕੀਤਾ ਜਾਂਦਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਯੁੱਧ ਨੀਤੀ ਦੇ ਮਾਹਿਰ, ਪਹਿਲਾਂ ਕੇਵਲ ਤਾਂ ਕੇਵਲ ਤੀਰਾਂ ਦੇ ਨਿਸ਼ਾਨੇ ਨਾਲ ਦੁਸ਼ਮਣ ਨੂੰ ਦੂਰ ਰੱਖਿਆ ਜਾਂਦਾ, ਜਦੋਂ ਤੀਰ ਤੇ ਗੋਲੀਆਂ ਮੁੱਕ ਜਾਂਦੀਆਂ ਨੇ ਦੁਸ਼ਮਣ ਜਿਹੜਾ ਸੀਗਾ ਉਹ ਘੇਰਾ ਹੋਰ ਭੀੜਾ ਕਰਦਾ ਤੇ ਕਹਿੰਦੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਥੇ ਬਾਹਰ ਭੇਜਦੇ ਨੇ। 3 ਜਥੇ ਜਿਹੜੇ ਨੇ ਬਾਹਰ ਚਲੇ ਜਾਂਦੇ ਨੇ, 5ਵੇਂ ਜਥੇ ਦੇ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਆਣ ਕੇ ਖੜਾ ਹੋ ਜਾਂਦਾ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੁਸੀਂ ਆਸ਼ੀਰਵਾਦ ਦਿਓ ਤੇ ਮੈਂ ਮੈਦਾਨੇ ਜੰਗ ਵਿੱਚ ਜੂਝ ਕੇ ਸ਼ਹਾਦਤ ਦਾ ਜਾਮ ਪੀ ਸਕਾਂ। ਤੁਸੀਂ ਪਿਤਾ ਜੀ ਮੇਰਾ ਨਾਮ ਰੱਖਿਆ ਸੀਗਾ ਅਜੀਤ, ਅਜੀਤ ਤੋਂ ਭਾਵ ਨਾ ਜਿੱਤਿਆ ਜਾਣ ਵਾਲਾ, ਨਾਮ ਕਾ ਅਜੀਤ ਹੂੰ, ਜੀਤਾ ਨਹੀਂ ਜਾਊਂਗਾ, ਜੀਤਾ ਜੋ ਗਿਆ ਖੈਰ ਜੀਤਾ ਵਾਪਸ ਨਹੀਂ ਆਊਂਗਾ। ਛਾਤੀ ਘੁੱਟ ਕੇ ਪੁੱਤ ਨੂੰ ਕਿਹਾ, ਗੁਰੂ ਜੀ ਮੇਰੇ ਹੀਰਿਆ ਲਾਲ ਅਜੀਤ ਸਿੰਘਾ, ਵਾਲ ਵਾਲ ਮੇਰਾ ਨਿਹਾਲ ਹੋਇਆ ਤੇਰੇ ਕੋਲ ਸੁਣ ਕੇ ਇਹ ਖਿਆਲ ਸਿੰਘਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਅਜੀਤ ਸਿੰਘ ਨੂੰ ਕਹਿੰਦੇ ਨੇ, ਮੈਨੂੰ ਇਹ ਆਸ ਸੀਗੀ ਕਿ ਮੇਰਾ ਪੁੱਤਰ ਆਪ ਅੱਗੇ ਆਏਗਾ, ਅਜੀਤ ਸਿੰਘ ਆਪ ਅੱਗੇ ਆਏਗਾ, ਆਵਾਜ਼ ਨਹੀਂ ਸੀਗੀ ਮਾਰੀ। ਦਿਲ ਦੀ ਪੁੱਛੇ ਤਾਂ ਕੀਤਾ ਜਵਾਨ ਤੈਨੂੰ, ਇਸੇ ਵਾਸਤੇ ਪਾਲ ਅਜੀਤ ਸਿੰਘਾ ਦੁਸ਼ਮਣ ਦਲਾਂ ਵਿੱਚ ਲੱਖਾਂ ਨਾਲ ਲੜ ਕੇ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਸ਼ੀਰਵਾਦ ਦੇ ਰਹੇ ਨੇ। ਸੋਹਣ ਸਿੰਘ ਸੀਤਲ ਕਹਿ ਰਹੇ ਨੇ, ਦੁਸ਼ਮਣ ਦਲਾਂ ਵਿੱਚ ਲੱਖਾਂ ਨਾਲ ਲੜ ਕੇ ਆਪਣੇ ਹੱਥ ਵਿਕਾਲ ਅਜੀਤ ਸਿੰਘਾ, ਅਜੀਤ ਸਿੰਘ ਕਰਾਰੇ ਹੱਥ ਦੱਸ, ਕਿਉਂਕਿ ਜਿੱਦ ਨੀਤੀ ਦੇ ਵਿੱਚ ਸਾਹਿਬ ਜ਼ਿਆਦਾ ਅਜੀਤ ਸਿੰਘ ਨਿਪੁੰਨ ਆ। ਕਹਿੰਦੇ ਨੈਪੋਲੀਅਨ ਦੀ ਤਲਵਾਰ ਨੇ ਦੁਨੀਆ ਤੇ ਫਤਿਹ ਪਾਈ, ਲੇਕਿਨ 18 ਸਾਲ ਸਾਹਿਬ ਜ਼ਿਆਦਾ ਅਜੀਤ ਸਿੰਘ ਦੀ ਤਲਵਾਰ ਨੈਪੋਲੀਅਨ ਤੋਂ ਵੀ ਉੱਚੀ ਹੈ। ਜੇ ਕਿਤੇ ਜੀਵਨ ਹੋਰ ਮਿਲ ਜਾਂਦਾ ਤੇ ਅੱਜ ਇਤਿਹਾਸ ਵੱਖਰਾ ਹੋਣਾ ਸੀਗਾ। ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਲਾਡਲਾ ਮੈਦਾਨੇ ਜੰਗ ਵਿੱਚ ਜਾਂਦਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਘੇਰਾ ਖੁੱਲ੍ਹਾ ਕਰਨ ਵਾਸਤੇ ਅਟਾਰੀ ਤੋਂ ਤੀਰ ਚਲਾਉਂਦੇ ਨੇ। ਪਹਿਲਾਂ ਸਾਹਿਬਜ਼ਾਦੇ ਕੋਲ ਤੀਰ ਨੇ ਪੱਥੇ ਵਿੱਚੋਂ ਖਤਮ ਹੋ ਜਾਂਦੇ ਨੇ, ਫਿਰ ਸਾਹਿਬਜ਼ਾਦਾ ਬਰਸ਼ੇ ਦੇ ਨਾਲ ਸ਼ਿਕਾਰ ਕਰਦਾ, ਨੇਜੇ ਨਾਲ ਸ਼ਿਕਾਰ ਕਰਦਾ, ਨੇਜਾ ਟੁੱਟ ਜਾਂਦਾ, ਫਾਲਾ ਜਿਹੜਾ ਉਹ ਸੰਜੋਅ ਵਿੱਚ ਰਹਿ ਜਾਂਦਾ, ਫਿਰ ਤਲਵਾਰ ਦੇ ਨਾਲ ਦੋ ਹੱਥ ਕਰਦਾ। ਅਖੀਰ ਮਿਸਟਰ ਮੈਕਾਲਫ ਸਿੱਖ ਇਤਿਹਾਸ ਦੀ ਤਵਾਰੀਖ ਵਿੱਚ ਲਿਖਦਾ ਕਿ ਸਾਹਿਬਜ਼ਾਦਾ ਅਜੀਤ ਸਿੰਘ ਦੇ ਸਰੀਰ ਦੇ ਉੱਤੇ ਇੰਨੇ ਫੱਟ ਨੇ ਕਿ ਸਾਹਿਬਜ਼ਾਦਾ ਅਜੀਤ ਸਿੰਘ ਆਪਣੀ ਰੱਖਿਆ ਨਹੀਂ ਕਰ ਸਕਦਾ। ਜਦੋਂ ਜ਼ਬਰਦਸਤ ਖਾਨ ਨੂੰ ਪਤਾ ਲੱਗਦਾ ਕਿ ਸਾਹਿਬਜ਼ਾਦਾ ਅਜੀਤ ਸਿੰਘ ਕੋਲ ਘੋੜਾ ਨਹੀਂ, ਸ਼ਸਤਰ ਨਹੀਂ, ਇੱਕੋ ਦਮ ਤਾਜ਼ਾ ਜਿਹੜੀ ਸੀਗੀ ਫੌਜ, ਉਹਨੇ ਜ਼ੋਰ ਨਾਲ ਹਮਲਾ ਕੀਤਾ, ਸਾਹਿਬਜ਼ਾਦੇ ਸਰੀਰ ਦੇ ਉੱਤੇ ਇੰਨੇ ਫੱਟ ਲੱਗੇ, ਇੰਨੇ ਤੀਰ ਲੱਗੇ। ਮੈਕਾਲਫ ਕਹਿੰਦਾ ਕਿ ਖੂਨ ਨਾਲ ਲੱਥ ਪੱਥ ਚਿਹਰਾ, ਸਾਹਿਬਜ਼ਾਦੇ ਦਾ ਸਰੀਰ ਖੂਨ ਨਾਲ ਲੱਥ ਪੱਥ ਹੈ, ਔਰ ਕਹਿੰਦੇ ਆ ਇਹਨਾਂ ਦੇ ਸਰੀਰ ਦੇ ਉੱਤੇ ਇੰਨੇ ਜ਼ਖਮ ਨੇ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਮਾਨੋ ਖੂਨ ਨਾਲ ਲੱਥ ਪੱਥ ਸਾਹਿਬਜ਼ਾਦਾ ਧਰਤੀ ਦੇ ਗੁਲਾਬ ਗੱਦੇ ਤੇ ਹਮੇਸ਼ਾ ਵਾਸਤੇ ਸੌਂ ਜਾਂਦਾ ਹੈ। ਸਾਹਿਬਜ਼ਾਦਾ ਅਜੀਤ ਸਿੰਘ ਕੁਰਬਾਨ ਹੋ ਜਾਂਦਾ। ਐਸੇ ਸਾਹਿਬਜ਼ਾਦਿਆਂ ਦਾ ਇਤਿਹਾਸ ਅਸੀਂ ਆਪਣੇ ਬੱਚਿਆਂ ਨੂੰ ਦੱਸੀਏ, ਔਰ ਨਿਮਰਤਾ ਸਹਿਤ ਬੇਨਤੀ ਹੈ, ਘੱਟ ਤੋਂ ਘੱਟ ਪੂਰੇ ਸੰਸਾਰ ਸਿੱਖ ਜਗਤ ਦੇ ਵਿੱਚ ਮੈਂ ਬੇਨਤੀ ਕਰਾਂਗਾ ਕਿ ਜਿਸ ਦਿਨ ਸਾਹਿਬਜ਼ਾਦਿਆਂ ਦਾ ਜਨਮ ਦਿਹਾੜਾ ਹੋਵੇ, ਘੱਟ ਤੋਂ ਘੱਟ ਬੱਚਿਆਂ ਨਾਲ ਮਨਾਓ, ਸੈਲੀਬ੍ਰੇਟ ਕਰੋ, ਬਾਣੀ ਪੜ੍ਹ ਕੇ। ਅੱਜ ਕਿੰਨਿਆਂ ਕੁ ਨੂੰ ਸਾਹਿਬਜ਼ਾਦਾ ਫਤਿਹ ਸਿੰਘ ਦਾ ਜਨਮ ਦਿਨ ਚੇਤਾ ਹੈ, ਆਪਣੇ ਦੋਧਿਆਂ ਪੋਤਿਆਂ ਦੇ ਜਨਮ ਦਿਨ ਸਾਰਿਆਂ ਨੂੰ ਤਰੀਕਾ ਪਤਾ ਨਹੀਂ, ਪਰ ਸਾਹਿਬਜ਼ਾਦਾ ਅਜੀਤ ਸਿੰਘ ਦੇ ਜਨਮ ਦਿਹਾੜੇ ਨੂੰ ਭੁੱਲਣ ਦਾ ਮਤਲਬ ਹੈ ਉਹ ਵਿਰਾਸਤ ਹੈ। ਇਸ ਵਿਰਾਸਤ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਕੁਰਬਾਨੀ ਦਿੱਤੀ ਹੈ, ਬਾਬਾ ਦੀਪ ਸਿੰਘ ਨੇ ਕੁਰਬਾਨੀ ਦਿੱਤੀ ਹੈ, ਇਸ ਵਿਰਾਸਤ ਦੇ ਨਾਲ, ਇਸ ਵਿਰਸੇ ਦੇ ਨਾਲ ਆਪਣੇ ਬੱਚਿਆਂ ਨੂੰ ਜੋੜ ਕੇ ਰੱਖਿਓ। ਆਓ ਅੱਜ ਦੇ ਪਿਆਰੇ ਮੁੱਖ ਵਾਕ, ਬਖਸ਼ਿਸ਼ ਭਰੇ ਮੁੱਖ ਵਾਕ ਨਾਲ ਜੁੜੀਏ। ਗੱਜ ਕੇ ਆਖੋ ਸਤਨਾਮ, ਗੱਜ ਕੇ ਆਖੋ ਸਤਨਾਮ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਪਹਿਲਾ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ।
ਜੀਓ ਜਿੰਦ ਜਿਹੜੀ ਆ ਬਾਰ ਬਾਰ ਤਪ ਰਹੀ ਹੈ, ਔਰ ਨਾਲ ਦੱਸਿਆ ਵੀ ਕਾਰਨ ਕਿ ਕਿਉਂ ਤਪਦਾ, ਜੈ ਤਨ ਬਾਣੀ ਵਿਸਰ ਜਾਏ। ਇਹ ਜਿਹੜਾ ਜੀਓ ਜਿੰਦ ਤਪ ਰਿਹਾ, ਅਸੀਂ ਪਰਮਾਤਮਾ ਵਾਹਿਗੁਰੂ ਦੇ ਨਾਮ ਤੋਂ ਦੂਰ ਆ, ਇਸ ਕਰਕੇ ਜਿਹੜਾ ਜੀ ਜਿਹੜਾ ਹੈ ਤੜਪ ਰਿਹਾ। ਜਿਵੇਂ ਮੈਂ ਬੇਨਤੀ ਕੀਤੀ ਸੀਗੀ ਨਾ, ਵੀ ਰੁੱਤਾਂ ਦੇ ਵਿੱਚ, ਜੇਠ ਹਾੜ ਦੇ ਵਿੱਚ ਪਸ਼ੂ ਪੰਛੀਆਂ ਤੇ ਮਨੁੱਖ ਨੂੰ, ਸਰੀਰ ਨੂੰ ਜਿਹੜਾ ਉਹ ਦੁੱਖ ਦਿੰਦੀ ਹੈ ਤਪਸ਼, ਇਸੇ ਤਰ੍ਹਾਂ ਜਿਹੜੇ ਵਿਕਾਰ ਨੇ, ਇਹ ਵਿਕਾਰ ਜਿਹੜੇ ਨੇ, ਵਿਕਾਰਾਂ ਕਰਕੇ ਸਾਡਾ ਜੀ ਜਿਹੜੀ ਜਿੰਦ ਜਿਹੜੀ ਹੈ ਉਹ ਤਪ ਰਹੀ ਹੈ।
ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ।
ਪੱਕਾ ਰੋਗੀ, ਕੋੜ ਦਾ ਰੋਗ, ਜਿਵੇਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਚਾਰ ਉਦਾਸੀਆਂ ਕੀਤੀਆਂ, ਚਾਰ ਉਦਾਸੀਆਂ ਦਾ ਭਾਵ ਆ ਪਰਉਪਕਾਰ ਕੀਤਾ। ਦੁਨੀਆਂ ਇਹ ਗੱਲ ਕਹਿੰਦੀ ਸੀਗੀ, ਜਿਹੜਾ ਪਿਆਸਾ ਖੂਹ ਦੇ ਕੋਲ ਚੱਲ ਕੇ ਆਉਣਾ ਪੈਂਦਾ, ਲੇਕਿਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪਿਆਸਿਆਂ ਦੇ ਕੋਲ ਗਏ ਨੇ। ਬਾਣੀ ਉਦੋਂ ਉਦੋਂ ਉਚਾਰੀ ਗਈ ਹੈ ਜਦੋਂ ਜਿਹੋ ਜਿਹਾ ਸਮਾਂ ਆ ਗਿਆ ਜਿਵੇਂ ਬਾਬਰ ਦਾ ਹਮਲਾ ਆਇਆ ਤਾਂ ਪਾਤਸ਼ਾਹ ਜੀ ਨੇ ਉਸ ਵੇਲੇ ਵੀ ਬਾਣੀ ਦਾ ਉਚਾਰਨ ਕੀਤਾ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ। ਸਮੇਂ ਦੇ ਮੁਤਾਬਕ ਬਾਣੀ ਜਿਹੜੀ ਉਚਾਰਨ ਹੋਈ ਹੈ। ਇਹ ਸ਼ਬਦ ਜਿਹੜਾ ਹੈ ਦਿਪਾਲਪੁਰ ਦਾ ਕੋੜੀ ਜਿਹੜਾ ਸੀਗਾ, ਬੜਾ ਧਨਾੜ ਸ਼ਾਹੂਕਾਰ ਦਾ ਪੁੱਤ ਸੀ, ਵਿਕਾਰਾਂ ਵਿੱਚ ਪੈ ਕੇ ਉਸ ਨੂੰ ਕੋੜ ਹੋ ਗਿਆ ਸੀਗਾ ਤੇ ਹਾਏ ਹਾਏ ਕਰ ਰਿਹਾ ਸੀਗਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉੱਥੋਂ ਦੀ ਲੰਘ ਰਹੇ ਨੇ ਤੇ ਭਾਈ ਮਰਦਾਨਾ ਜੀ ਨਾਲ ਨੇ ਤੇ ਮਰਦਾਨੇ ਨੂੰ ਬਚਨ ਕੀਤਾ, ਮਰਦਾਨਿਆ ਦੇਖ ਕੌਣ ਹਾਏ ਹਾਏ ਕਰ ਰਿਹਾ, ਤੇ ਮਰਦਾਨੇ ਨੇ ਕਿਹਾ ਮਹਾਰਾਜ ਇਹ ਕੋਈ ਕੋੜੀ ਹੈ। ਉਸ ਵੇਲੇ ਪਾਤਸ਼ਾਹ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਸੀਗਾ, ਜੀਓ ਤਪਤ ਹੈ ਬਾਰੋ ਬਾਰ ਤਪ ਤਪ ਖਪੇ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਲਿਬੜਾ। ਭਾਵ ਇਹ ਕੋੜ ਐਵੇਂ ਨਹੀਂ ਆਇਆ, ਕੋੜ ਦਾ ਕਾਰਨ ਸੀਗਾ ਕਿ ਆਪਣਾ ਜੀਵਨ ਜਿਹੜਾ ਸੀਗਾ ਉਸ ਨੇ ਇਸ ਵਿਕਾਰਾਂ ਵਿੱਚ ਲਾ ਦਿੱਤਾ ਸੀਗਾ ਦਿਪਾਲਪੁਰ ਦੇ ਕੋੜੀ ਨੇ। ਫਿਰ ਮਹਾਰਾਜ ਜੀ ਕਈ ਦਿਨ ਰੁਕੇ, ਉਸ ਦਾ ਸਰੀਰ ਤੰਦਰੁਸਤ ਹੋਇਆ ਤੇ ਫਿਰ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਕਿ ਪਾਤਸ਼ਾਹ ਜੀ ਮੇਰੇ ਘਰ ਚੁੱਲ੍ਹ ਮੇਰੇ ਤੇ ਮਹਿਲ ਤੇ ਅਟਾਰੀਆਂ ਨੇ। ਪਾਤਸ਼ਾਹ ਜੀ ਕਹਿੰਦੇ ਕਿਹੜਾ ਘਰ, ਤੇਰਾ ਘਰ ਕੋਈ ਨਹੀਂ। ਸੱਚੀ ਗੱਲ ਹੈ ਇਹ ਸਾਰਾ ਸੰਸਾਰ ਜਿਹੜਾ ਹੈ ਜਿਸ ਨੂੰ ਅਸੀਂ ਆਪਣਾ ਮੰਨ ਕੇ ਬੈਠੇ ਹੋਏ ਹਾਂ ਸਾਡਾ ਨਹੀਂ ਜੇ, ਅਸੀਂ ਤਾਂ ਉਸ ਘਰ ਵਿੱਚ ਜਾਣਾ। ਸੋ ਦਰ ਤੇਰਾ ਕੀ ਹਾ ਸੋ ਘਰ ਕੀ ਹੈ ਜਿਤ ਬਹਿ ਸਰਬ ਸੰਭਾਲੇ। ਸਾਰਿਆਂ ਦਾ ਘਰ ਉਹ ਹੈ ਜਿੱਥੇ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦੀ ਸੰਭਾਲ ਕਰ ਰਿਹਾ। ਔਰ ਇੱਥੇ ਇਸ ਕੋੜੀ ਨੂੰ ਸਿੱਖਿਆ ਦੇ ਕੇ ਸਿੱਖੀ ਨਾਲ ਜੋੜਿਆ ਸੀ ਗੁਰੂ ਪਿਆਰੀ ਸਾਧ ਸੰਗਤ ਜੀ। ਔਰ ਸਾਡੇ ਵਾਸਤੇ ਪ੍ਰੇਰਨਾ ਹੈ ਕਿ ਸੰਸਾਰੀ ਪਦਾਰਥ ਜਿਹੜੇ ਨੇ, ਇਹ ਰਸ ਕਸ ਚ ਜਿਹੜਾ ਅਸੀਂ ਜੀਵਨ ਬਤੀਤ ਕਰ ਰਹੇ ਹਾਂ, ਇਹ ਪਰਮਾਤਮਾ ਵਾਹਿਗੁਰੂ ਨਾਲੋਂ ਜਦੋਂ ਅਸੀਂ ਟੁੱਟ ਜਾਂਦੇ ਹਾਂ, ਬਾਣੀ ਨਾਲੋਂ ਟੁੱਟ ਜਾਂਦੇ ਹਾਂ, ਤਾਂ ਸਾਡਾ ਜੀਵਨ ਜਿਹੜਾ ਉਹ ਬਰਬਾਦ ਹੋ ਜਾਂਦਾ ਹੈ।
ਬਹੁਤਾ ਬੋਲਣ ਚੱਖਣ ਹੋਏ ਵਿਨ ਬੋਲੇ ਜਾਣ ਸਭ ਸੋਏ।
ਵਿਕਾਰਾਂ ਵਿੱਚ ਸੜਦਾ ਬਲਦਾ ਇਨਸਾਨ ਕਈ ਵਾਰ ਝੱਖ ਮਾਰਦਾ, ਬੋਲ ਕਬੋਲ ਬੋਲੀ ਜਾਂਦਾ, ਰੱਬ ਨੇ ਦਿੱਤਾ ਕੀ ਆਹ ਨੀ ਲੋੜ ਪੂਰੀ ਕੀਤੀ, ਪਰ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜਿਹੜਾ ਉਹ ਅੰਦਰ ਦੀ ਜਾਣਦਾ ਹੈ। ਅਸੀਂ ਬਚਨ ਪੜ੍ਹਦੇ ਹਾਂ ਨਾ, ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ, ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ। ਪਰ ਦੁਨਿਆਵੀ ਜਿਹੜਾ ਇਨਸਾਨ, ਜਿਹੜਾ ਦੁਨਿਆਵੀ ਪਦਾਰਥਾਂ ਵਿੱਚ ਜਿਸਦਾ ਜੀਵਨ ਬਤੀਤ ਹੋ ਰਿਹਾ, ਉਹ ਕਹਿੰਦਾ ਕਿ ਪਰਮਾਤਮਾ ਨੇ ਦਿੱਤਾ ਕੁਝ ਨਹੀਂ। ਅਗਲੇ ਸ਼ਬਦ ਪੰਕਤੀਆਂ ਦੇ ਵਿੱਚ, ਸ਼ਬਦ ਵਿੱਚ ਅਸੀਂ ਪੜ੍ਹਾਂਗੇ ਕਿ ਸਤਿਗੁਰੂ ਜੀ ਨੇ ਕਿੱਡਾ ਵੱਡਾ ਸਾਡੇ ਤੇ ਤਰਸ ਕੀਤਾ ਹੋਇਆ ਹੈ।
ਰਹਾਓ ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ।
ਜਿਹੜਾ ਇਨਸਾਨ ਪਰਮਾਤਮਾ ਨੂੰ ਬੋਲ ਕਬੋਲ ਬੋਲਦਾ ਹੈ, ਰੋਸੇ ਕਰਦਾ, ਉਹ ਤਾਂ ਕੇਵਲ ਦੋ ਹੱਥ ਸਵੇਰੇ ਉੱਠ ਕੇ ਇਹਨਾਂ ਵੱਲ ਵੇਖ ਲੇ ਤੇ ਸ਼ੁਕਰ ਕਰੇ ਕਿ ਪਰਮਾਤਮਾ ਨੇ ਮੈਨੂੰ ਦੋ ਹੱਥ ਦਿੱਤੇ ਨੇ। ਹੁਣ ਆਮ ਜਿਹੜੀ ਜੂਨੀ ਹੈ, ਉਸ ਜੂਨੀ ਦੇ ਵਿੱਚ ਦੇਖੋ, ਇਸ ਮਨੁੱਖ ਨੂੰ ਇਸ ਧਰਤੀ ਦਾ ਸ਼ਿਕਦਾਰ ਰਾਜਾ ਵੀ ਆਖਿਆ, ਉਹ ਵੱਖਰੀ ਗੱਲ। ਅਸੀਂ ਭਿਖਾਰੀ ਬਣੇ ਹੋਏ ਹਾਂ, ਅਸੀਂ ਭਿਖਾਰੀਆਂ ਵਾਂਗ ਜੀਵਨ ਬਤੀਤ ਕਰ ਰਹੇ ਹਾਂ। ਦੁਨੀਆਂ ਦੇ ਵਿੱਚ ਅਸੀਂ ਦੇਖਦੇ ਹਾਂ ਪਸ਼ੂ ਤੇ ਪੰਛੀਆਂ ਦੇ ਕੋਲ ਆਪਣੀ ਬੋਲੀ ਨਹੀਂ, ਪਸ਼ੂਆਂ ਦੇ ਕੋਲ ਆਪਣੀ ਲਿਪੀ ਨਹੀਂ, ਅਸੀਂ ਲਿਖ ਕੇ ਵੀ ਦੱਸ ਸਕਦੇ ਹਾਂ। ਪਸ਼ੂ ਪੰਛੀਆਂ ਕੋਲ ਦੋ ਹੱਥ ਨਹੀਂ, ਜੇ ਇੱਕ ਦੇ ਤਕਲੀਫ ਹੋਏ ਦੂਸਰਾ ਉਸ ਦਾ ਦਰਦ ਨਹੀਂ ਵੰਡਾ ਸਕਦਾ। ਪਰਮਾਤਮਾ ਵਾਹਿਗੁਰੂ ਨੇ ਸਾਨੂੰ ਦੋ ਹੱਥ ਦਿੱਤੇ ਹੈ। ਔਰ ਸਭ ਤੋਂ ਵੱਡੀ ਗੱਲ, ਉਹਨਾਂ ਕੋਲ ਵਿਵੇਕ ਨਹੀਂ, ਉਹਨਾਂ ਕੋਲ ਸਮਝ ਨਹੀਂ। ਇਹ ਇਨਸਾਨ ਜਿਹੜੀਆਂ ਬਾਕੀ ਜੂਨੀਆਂ ਨੇ ਉਹ ਕਰਮ ਭੋਗਣ ਵਾਸਤੇ ਆਈਆਂ ਨੇ, ਤੂੰ ਇਸ ਜਨਮ ਵਿੱਚ ਆਪਣੇ ਆਪ ਨੂੰ ਸਫਲ ਕਰਨਾ ਹੈ। ਜਿਸ ਵਾਹਿਗੁਰੂ ਨੇ ਇਹ ਰਸਨਾ ਦਿੱਤੀ ਹੈ ਨਾ, ਜਿਸ ਵਾਹਿਗੁਰੂ ਨੇ ਕੰਨ ਦਿੱਤੇ ਨੇ, ਇਹ ਸਰਵਣੋ ਮੇਰਿਓ ਸਾਚੇ ਸੁਨੇ ਨੂੰ ਪਠਾਏ, ਹਰ ਇੰਦਰੇ ਦਾ ਕਰਮ, ਇਹ ਨੇਤਰੋ ਮੇਰਿਓ ਹਰ ਤੁਮੈ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਇਹ ਸਾਰੀ ਸ੍ਰਿਸ਼ਟੀ ਦੇ ਵਿੱਚ, ਇਸ ਬ੍ਰਹਿਮੰਡ ਦੇ ਵਿੱਚ ਉਸ ਪਰਮਾਤਮਾ ਨੂੰ ਜ਼ਰੇ ਜ਼ਰੇ ਵਿੱਚ ਵੇਖ। ਇਹ ਸਤਿਗੁਰੂ ਜੀ ਇਸ ਸ਼ਬਦ ਵਿੱਚ ਸਮਝਾ ਰਹੇ ਹਨ।
ਜਿਨ ਮਨ ਰੱਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ।
ਹੁਣ ਜਠਰ ਅਗਨੀ ਮਾਂ ਦੇ ਗਰਭ ਵਿੱਚ ਹੈ, ਉਹ ਸੇਕ ਹੈ, ਕਹਿੰਦੇ ਉੱਥੇ ਵੀ ਅਕਾਲ ਪੁਰਖ ਵਾਹਿਗੁਰੂ, ਵਾਹਿਗੁਰੂ ਦਾ ਸਿਮਰਨ ਜਿਹੜਾ ਨਾ, ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈਂ ਤੁਮ ਰਾਖਣ ਹਾਰੇ, ਤੂੰ ਤਾਂ ਭੁਲਾ ਹੀ ਨਹੀਂ ਸਕਦਾ। ਅੱਜ ਕਹਿੰਦਾ ਮੇਰੇ ਕੋਲ ਦੋ ਹੱਥ ਨੇ, ਮੇਰੇ ਕੋਲ ਤਾਕਤ ਹੈ, ਮੇਰੇ ਕੋਲ ਸਮਝ ਹੈ, ਮੈਂ ਬਿਲਡਿੰਗਾਂ ਤਿਆਰ ਕਰ ਦਿੱਤੀਆਂ, ਮੈਂ ਕਾਰੋਬਾਰ ਖੜਾ ਕਰ ਦਿੱਤਾ, ਮੈਂ ਕੋਠੀਆਂ ਬਣਾ ਦਿੱਤੀਆਂ, ਮੈਂ ਕਾਰਾਂ ਬੱਚਿਆਂ ਵਾਸਤੇ ਲੈ ਕੇ ਦਿੱਤੀਆਂ। ਜਦੋਂ ਤੇਰੇ ਕੋਲ ਸ਼ਕਤੀ ਨਹੀਂ ਸੀ, ਉਸ ਵੇਲੇ ਤੇਰੇ ਕੋਲ ਪਰਮਾਤਮਾ ਵਾਹਿਗੁਰੂ ਦਾ ਸਿਮਰਨ ਸੀ। ਉਸ ਜਠਰ ਅਗਨੀ ਦੇ ਵਿੱਚ ਜਦੋਂ ਬਾਲਕ ਜਨਮ ਲੈਂਦਾ ਹੈ ਤੇ ਕਹਿੰਦੇ ਬਾਲਕ ਠੀਕ ਠਾਕ ਹੈ, ਬਾਲਕ ਤੰਦਰੁਸਤ ਹੈ, ਇਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਿਹਰਾਮਤ ਹੈ।
ਜੇਤਾ ਮੋਹ ਪ੍ਰੀਤ ਸੁਵਾਦ, ਸੱਭਾ ਕਾਲਖ ਦਾਗਾ ਦਾਗ।
ਵੈਸੇ ਇਹ ਸਾਰਾ ਸੰਸਾਰ ਮੋਹ ਵਿੱਚ ਗ੍ਰਸਿਆ ਹੋਇਆ, ਇਹ ਪ੍ਰੀਤ ਮੋਹ ਕਰਕੇ। ਜੇ ਬੱਚੇ ਨਾਲ ਸੱਚਾ ਰਿਸ਼ਤਾ ਹੁੰਦਾ, ਪਿਆਰ ਹੋਣਾ ਚਾਹੀਦਾ ਸੀਗਾ, ਪਰ ਅਸੀਂ ਮੋਹ ਕਰਕੇ ਉਸ ਨਾਲ ਜੁੜੇ ਹੋਏ ਹਾਂ। ਪੰਕਜ ਮੋਹ ਪੱਗ ਨਹੀਂ ਚੱਲੇ, ਹਮ ਦੇਖਾਂ ਤਹਿ ਡੁੱਬੀ ਲਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬੋਲ ਨੇ ਕਿ ਇਹ ਸਾਰਾ ਸੰਸਾਰ ਡੁੱਬ ਰਿਹਾ, ਵਿਕਾਰਾਂ ਵਿੱਚ ਡੁੱਬ ਰਿਹਾ। ਮਾਨੋ ਸਮੁੰਦਰ ਵਿੱਚ ਡੁੱਬਦਾ ਹੋਏਗਾ ਤੇ ਕੀ ਕਰੇਗਾ, ਰੌਲਾ ਪਾਏਗਾ। ਦਰਿਆ ਵਿੱਚ ਰੁੜਦਾ ਹੋਇਆ ਇਨਸਾਨ ਰੌਲਾ ਪਾਏਗਾ। ਕਹਿੰਦੇ ਸੰਸਾਰ ਦੇ ਉੱਤੇ ਇੰਨਾ ਵੱਡਾ ਝੱਖੜ ਹੈ, ਇੰਨਾ ਵੱਡਾ ਤੂਫਾਨ ਹੈ, ਝਾੜ ਝੱਖੜ ਉਹਾਰ ਲਹਿਰੀ ਵਹਿਨ ਲਖੇਸਰੀ, ਕਾਮ ਦਾ ਕ੍ਰੋਧ ਦਾ ਮੋਹ ਦਾ ਹੰਕਾਰ ਦਾ ਝੱਖੜ ਚੱਲ ਰਿਹਾ ਤੇ ਇਨਸਾਨ ਚੁੱਪ ਕਰਕੇ ਬੈਠਾ ਹੋਇਆ। ਜੇ ਡੁੱਬਦਾ ਹੋਇਆ ਇਨਸਾਨ ਰੌਲਾ ਨਾ ਪਾਏਗਾ, ਜੇ ਡੁੱਬਦਾ ਹੋਇਆ ਇਨਸਾਨ ਆਵਾਜ਼ ਨਹੀਂ ਮਾਰੇਗਾ, ਉਹਨੂੰ ਬਚਾਉਣ ਵਾਸਤੇ ਕੌਣ ਆਏਗਾ? ਪਰ ਕਹਿੰਦੇ ਇੱਕ ਲਹਿਰ ਵਿੱਚ ਡੁੱਬਣ ਵਾਲਾ ਰੌਲਾ ਪਾਉਂਦਾ ਕਿ ਮੈਨੂੰ ਬਚਾ ਲਿਓ, ਤੇ ਇੱਥੇ ਹਜ਼ਾਰਾਂ ਝੱਖੜ ਚੱਲ ਰਹੇ ਨੇ, ਝੜ ਝੱਖੜ ਉਹਾੜ ਲਹਿਰੀ ਵਹਿਨ ਲਖੇਸਰੀ, ਸਤਿਗੁਰ ਸਿਉਂ ਅਲਾਏ ਬੇੜੇ ਡੁੱਬਣ ਨਾ ਹੀ ਪਾਓ। ਕਹਿੰਦੇ ਰੋਜ਼ ਆਵਾਜ਼ ਮਾਰਿਆ ਕਰ, ਸੰਸਾਰ ਸਮੁੰਦੇ ਤਾਰ ਗੁਮਿੰਦੇ, ਤਾਰ ਲੈ ਬਾਪ ਬੀਠਲਾ। ਹੇ ਮੇਰੇ ਅਕਾਲ ਪੁਰਖ ਵਾਹਿਗੁਰੂ, ਮੈਂ ਤਾਂ ਰੁੜਦਾ ਜਾ ਰਿਹਾ, ਮੈਂ ਖਤਮ ਹੁੰਦਾ ਜਾ ਰਿਹਾ। ਤੋ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਇਸ ਮਨੁੱਖਾ ਦੇਹੀ ਜਿਹਦੇ ਵਿੱਚ ਤੂੰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨਾਲ ਅਭੇਦਤਾ ਪ੍ਰਾਪਤ ਕਰਨੀ ਸੀਗੀ, ਹੋਣਾ ਤੇ ਇਹ ਚਾਹੀਦਾ ਸੀਗਾ ਕਿ ਜਿਹੜੀ ਜਨਮਾਂ ਜਨਮਾਂ ਦੀ ਮੈਲ ਹੈ ਉਹ ਖਤਮ ਕਰਦਾ ਤੇ ਆਪਣੇ ਜੀਵਨ ਨੂੰ ਅਕਾਲ ਪੁਰਖ ਦੇ ਹਵਾਲੇ ਕਰ ਦਿੰਦਾ। ਜਿਵੇਂ ਭਗਤ ਰਵਿਦਾਸ ਜੀ ਤਰਲਾ ਲੈਂਦੇ ਨੇ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ, ਆਸ ਲੱਗ ਚੀਮੂ ਚਿਰ ਭੈਓ ਦਰਸ਼ਨ ਦੇਖੇ। ਭਗਤ ਰਵਿਦਾਸ ਜੀ ਦਾ ਕੱਲ ਜਨਮ ਦਿਹਾੜਾ ਹੈ। ਜੇ ਭਗਤ ਸਾਹਿਬਾਨਾਂ ਨੇ ਤਰਲਾ ਲਿਆ, ਐ ਇਨਸਾਨ ਤੂੰ ਵੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰ।
ਦਾਗ ਦੋਸ ਮੋਹ ਚੱਲਿਆ ਲਾਏ, ਦਰਗਹਿ ਬੈਸਣ ਨਾਹੀਂ ਜਾਏ।
ਹੁਣ ਉਹ ਜਗ੍ਹਾ ਉਹ ਸੱਚਖੰਡ ਮਿਲ ਥੋੜਾ ਸਕਦਾ ਹੈ। ਸੱਚਖੰਡ ਕਿਹਨਾਂ ਨੂੰ ਮਿਲਣਾ? ਜਿੰਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਭਾਵ ਜਿਹੜੇ ਦਾਗ ਨੇ ਇਸ ਮਨ ਉੱਪਰ ਆਤਮਾ ਉੱਪਰ ਜਿਹੜੀ ਗੰਦਗੀ ਹੈ ਉਹ ਦਿਨੋ ਦਿਨ ਵੱਧ ਰਹੀ ਹੈ।
ਕਰਮ ਮਿਲੈ ਆਖਣ ਤੇਰਾ ਨਾਉ, ਜਿਤ ਲਗ ਤਰਨਾ ਹੋਰ ਨਹੀਂ ਥਾਉ।
ਕਰਮ ਬਖਸ਼ਿਸ਼, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਪ੍ਰਾਪਤ ਹੋ ਸਕਦਾ, ਉਸ ਦੀ ਕਿਰਪਾ ਹੋ ਸਕਦੀ ਹੈ, ਸਾਡੇ ਜੀਵਨ ਦੇ ਵਿੱਚ ਅਰਦਾਸ ਹੋਣੀ ਚਾਹੀਦੀ ਹੈ, ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ, ਵਿਸਰ ਵਿਸਰ ਨਾਹੀ ਦਾ ਤਾਰ, ਵਿਸਰ ਨਾਹੀ ਦਾ ਤਾਰ, ਆਪਣਾ ਨਾਮ ਦੇ ਹੋ, ਆਪਣਾ ਨਾਮ ਦੇ ਹੋ, ਵਿਸਰ ਨਾਹੀ ਦਾ ਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹੇ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ, ਪਰਮਾਤਮਾ ਅਕਾਲ ਪੁਰਖ ਬਖਸ਼ਿਸ਼ ਕਰੇ, ਤੇ ਫੇਰ ਕੀ ਹੋ ਸਕਦਾ, ਇਸ ਸੰਸਾਰ ਸਮੁੰਦਰ ਤੋਂ ਅਸੀਂ ਤਰ ਸਕਦੇ ਹਾਂ,
ਕੋ ਡੁੱਬੈ ਫਿਰ ਹੋਵੇ ਸਾਰ, ਨਾਨਕ ਸਾਚਾ ਸਰਬ ਦਾ ਤਾਰ।
ਮੱਖਣ ਸ਼ਾਹ ਲਵਾਣੇ ਨੇ ਅਰਦਾਸ ਹੀ ਕੀਤੀ ਸੀਗੀ ਨਾ, ਧੰਨ ਗੁਰੂ ਤੇਗ ਬਹਾਦਰ, ਉਹ ਤੇ ਵੱਖਰੀ ਗੱਲ ਹੈ। ਇੱਕ ਇਤਿਹਾਸਕ ਘਟਨਾ ਜਹਾਜ਼ ਦੀ ਹੈ ਕਿ ਜਹਾਜ਼ ਨੂੰ ਮੋਢਾ ਲਾਇਆ ਤੇ ਪਾਰ ਕੀਤਾ, ਪਰ ਮੈਂ ਇੱਕ ਬੇਨਤੀ ਕਰਾਂ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਉਹ ਥੜਾ ਅੱਜ ਵੀ ਆਨੰਦਪੁਰ ਸਾਹਿਬ ਮੌਜੂਦ ਹੈ, ਜਿੱਥੇ ਕਿਤੇ ਫਰਿਆਦੀ ਜਿਹੜੇ ਜਿਨ੍ਹਾਂ ਦਾ ਧਰਮ ਖਤਰੇ ਵਿੱਚ ਸੀ, ਤੇ ਜਦੋਂ ਉਹਨਾਂ ਨੇ ਫਰਿਆਦ ਕੀਤੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ, ਤੇਗ ਬਹਾਦਰ ਸਿਮਰਿਆ ਕਰ ਨਉ ਨਿਧਿ ਆਵੇ ਧਾਏ ਸਭ ਥਾਈ, ਅੱਜ ਵੀ ਅਰਦਾਸ ਪੂਰੀ ਹੁੰਦੀ ਹੈ, ਸਿੱਖ ਯਕੀਨ ਰੱਖੇ। 350 ਸਾਲਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਸ਼ਤਾਬਦੀ ਆ ਰਹੀ ਹੈ। ਸ੍ਰੀ ਗੁਰਦੁਆਰਾ ਮਟਨ ਸਾਹਿਬ ਤੋਂ ਇੱਕ ਯਾਤਰਾ ਆਉਣੀ ਹੈ, ਕਸ਼ਮੀਰ ਤੋਂ ਅੱਜ ਵੀ ਆਉਣੀ ਹੈ ਕਿ ਸਤਿਗੁਰੂ ਜੀ ਤੁਸੀਂ ਸਾਡੀ ਬੌੜੀ ਕਰ ਦੇ ਜੀ, ਪਰ ਮੈਂ ਇੱਕ ਸੰਗਤ ਨੂੰ ਬੇਨਤੀ ਕਰਾਂ, 350 ਸਾਲਾਂ ਸ਼ਹੀਦੀ ਸ਼ਤਾਬਦੀ ਤੇ ਆਪਣੇ ਨਿਤਨੇਮ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਲੋਕ, ਦੋ ਸ਼ਲੋਕ ਆਪਣੇ ਨਿਤਨੇਮ ਵਿੱਚ ਸ਼ਾਮਲ ਜ਼ਰੂਰ ਕਰੋ। 59 ਸ਼ਬਦ ਜੇ, 57 ਸ਼ਲੋਕ ਜੇ, ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਚਕੀਨ, ਕਹੋ ਨਾਨਕ ਭਜ ਹਰ ਮਨਾ ਜਿਹ ਬਿਦ ਜਲ ਕੋ ਮੀਨ। ਕਿੱਡੀ ਪ੍ਰੇਰਨਾਦਾਇਕ ਬਾਣੀ ਹੈ, ਕਿੰਨੀ ਸਰਲ ਬਾਣੀ ਹੈ, ਔਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ, ਜਿਹੜੇ ਪਰਿਵਾਰਾਂ ਵਿੱਚ ਨੌਵੇਂ ਮਹੱਲੇ ਦੇ ਸ਼ਲੋਕ ਪੜ੍ਹੇ ਜਾਂਦੇ ਨੇ, ਸੰਗਤੀ ਰੂਪ ਚ ਪਰਿਵਾਰ ਨੂੰ ਦੱਸਿਆ ਜਾਂਦਾ ਹੈ ਕਿ ਅੱਜ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ, ਉਹ ਮੁਬਾਰਕ ਨੇ, ਧੰਨਤਾ ਦੇ ਯੋਗ ਨੇ, ਤੇ ਜਿਹੜੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਤੇ ਉਸੇ ਤਰ੍ਹਾਂ ਖਾਂਦੇ ਨੇ, ਉਸੇ ਤਰ੍ਹਾਂ ਪੀਂਦੇ ਨੇ, ਇਹ ਰਸਨਾ ਤੂੰ ਅੰਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਰਸਾਂ ਕਸਾਂ ਵਿੱਚ ਸਾਰਾ ਦਿਨ ਬਤੀਤ ਕਰਦੇ ਨੇ, ਤੇ ਆਪਣੇ ਮੁਖਾਰ ਬਿੰਦ ਤੋਂ ਧੰਨ ਗੁਰੂ ਤੇਗ ਬਹਾਦਰ ਜੀ, ਸਾਰੇ ਜਪੋ ਜੀ ਧੰਨ ਗੁਰੂ, ਇੱਕ ਵਾਰ ਸਾਡੀ ਰਸਨਾ ਤੇ ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜਿਹੜੀ ਕੁਰਬਾਨੀ ਆ, ਸ਼ਹਾਦਤ ਆ ਧਰਮ ਵਾਸਤੇ, ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ, ਉਹਨਾਂ ਨੇ ਆਪਣੇ ਜੀਵਨ ਰੂਪੀ ਸਰੀਰ ਨੂੰ ਇੱਕ ਚਾਦਰ ਬਣਾ ਕੇ ਇਸ ਧਰਤੀ ਦੇ ਉੱਤੇ ਜਿਨ੍ਹਾਂ ਦੇ ਹੱਕ ਖਤਮ ਹੋ ਰਹੇ ਸੀ, ਅੱਜ ਵੀ ਅਸੀਂ ਖੁਆਰ ਇਸ ਕਰਕੇ ਹੋ ਰਹੇ ਹਾਂ, ਗੁਰੂ ਤੇਗ ਬਹਾਦਰ ਜੀ ਦੀ ਮਹਾਨ ਕਿਰਪਾ ਨੂੰ ਭੁੱਲ ਚੁੱਕੇ ਹਾਂ। ਆਓ ਇਸ ਸ਼ਤਾਬਦੀ ਤੋਂ, ਅੱਜ ਤੋਂ ਬਾਅਦ ਜਿੱਥੇ ਵੀ ਤੁਸੀਂ ਜਾਂਦੇ ਜੇ, ਆਪਣੇ ਇਹਨਾਂ ਰਸਨਾ ਦੇ ਨਾਲ ਧੰਨ ਗੁਰੂ ਤੇਗ ਬਹਾਦਰ ਜੀ ਦੇ ਪਰਉਪਕਾਰਾਂ ਨੂੰ ਦੱਸਿਆ ਕਰੀਏ ਔਰ ਮਾਣ ਕਰਿਆ ਕਰੀਏ। ਦੁਨੀਆਂ ਦੇ ਉੱਤੇ ਬਹੁਤ ਸ਼ਹੀਦ ਨੇ, ਜੇ ਕਿਤੇ ਸੰਸਾਰ ਦਾ ਅਜਾਇਬ ਘਰ ਬਣਿਆ ਸ਼ਹੀਦਾਂ ਦਾ, ਉੱਥੇ ਚਿੱਤਰ ਲੱਗਾ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਸਭ ਤੋਂ ਉੱਪਰ ਆਏਗੀ ਧਰਤੀ ਦੇ। ਕੋਈ ਕੌਮ ਵਾਸਤੇ ਸ਼ਹੀਦ ਹੁੰਦਾ, ਕੋਈ ਧਰਮ ਵਾਸਤੇ ਸ਼ਹੀਦ ਹੁੰਦਾ। ਸੋ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬੌੜੀ ਕੀਤੀ ਮੱਖਣ ਸ਼ਾਹ ਲਵਾਣੇ ਦੀ, ਸਿੱਖਾ ਤੂੰ ਅਰਦਾਸ ਕਰ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰ, ਜੋ ਅੱਜ ਇਸ ਸ਼ਬਦ ਦੇ ਵਿੱਚ ਬੜੀ ਵੱਡੀ ਕਿਰਪਾ ਕੀਤੀ ਹੈ ਕਿ गुरु नानक साहब महाराज जी वह सच्चा दतार है, प्रभु है, उस दे चरणा विच जोदड़ी कर तेरा जीवन सफला हो सकता है। सो सतगुरु गरीब नवाज धन श्री गुरु ग्रंथ साहब महाराज जी कृपा करन, सारिआं दे परिवारां दे विच चढ़दी कला बख्शिश करन, साडे बच्चे दुनियादी विद्या धर्म नाल जुड़ के संसार दे उत्ते तुहाडा ते इस सिक्खी का नाम रोशन करन। बहुत बहुत धन्नवाद समुचे प्रबंध श्रोमणी गुरुद्वारा प्रबंधक कमेटी का और अति सन्मानयोग सत्कारयोग सिंह साहब ज्ञानी रघबीर सिंह जी सचखंड श्री हरिमंदर साहब जी की मुख ग्रंथी जथेदार श्री अकाल तख्त साहब। सो आओ आखरिया पंक्तियां असीस रूप च पढ़ के समाप्ति करिए जी।
करम मिले आखन तेरा नाओ जित लग तरना होर नहीं थाओ, जे को डूबे फिर होवे सार, नानक साचा सर्ब दातार। वाहेगुरु जी का खालसा वाहेगुरु जी की फतेह।